ਨਾਮ ਸ਼੍ਰੀ ਵਾਹਿਗੁਰੂ ਜੀ ਰੱਖੋ ਆਪਣੀ ਸ਼ਰਨ ਪ੍ਰਭ ਮੋਹੇ ਕਿਰਪਾ ਧਾਰੇ ਸੇਵਾ ਕਛੂ ਨ ਜਾਨਾਉ ਨੀਚ ਮੂਰਖਾਰੇ ਮਾਨ ਕਰੋ ਤੁਧ ਉਪਰੇ ਮੇਰੇ ਪ੍ਰੀਤਮ ਪਿਆਰੇ ਹਮ ਅਪਰਾਧੀ ਸਦ ਭੂਲ ਤੇ ਤੁਮ ਬਖਸ਼ਨ ਹਾਰੇ ਹਮ ਅਵਗਨ ਕਰਹ ਅਸੰਖ ਨੀਤ ਤੁਮ ਨਿਰਗੁਣ ਦਾਤਾ ਰੇ ਦਾਸੀ ਸੰਗਤ ਪ੍ਰਭੂ ਤਿਆਗ ਇਹ ਕਰਮ ਹਮਾਰੇ ਤੁਮ ਦੇਵ ਹੋ ਸਭ ਕਿਛ ਦਇਆ ਧਾਰ ਹਮ ਅਕ੍ਰਿਤ ਕਨਾਰੇ ਲਾਗ ਪਰੇ ਤੇਰੇ ਦਾਨ ਸਿਉ ਨਹ ਚਿਤ ਖਸਮਾਰੇ ਤੁਝ ਤੇ ਬਾਹਰ ਕਿਛ ਨਹੀਂ ਭਵ ਕਾਟਨ ਹਾਰੇ ਕਹੋ ਨਾਨਕ ਸਰਣ ਦਇਆਲ ਗੁਰ ਲੇ ਹੋ ਮੁਗਦ ਉਧਾਰੇ ਤੇਰੇ ਗੁਣ ਬਾਹੁ ਤੇ ਮੈਂ ਏਕ ਨ ਜਾਣਿਆ ਮੈਂ ਮੂਰਖ ਕਿਛ ਦੀਜੈ ਪ੍ਰਣਵਤ ਨਾਨਕ ਸੁਣ ਮੇਰੇ ਸਾਹਿਬਾ ਡੁੱਬਦਾ ਪੱਥਰ ਲੀਜੈ ਹਰ ਬੇਅੰਤ ਹਉ ਮਿਤ ਕਰ ਵਰਨਾ ਕਿਆ ਜਾਨਾ ਹੋਏ ਕੈ ਸੋਰੇ ਕਰੋਂ ਬੇਨਤੀ ਸਤਿਗੁਰੇ ਆਪਣੇ ਮੈਂ ਮੂਰਖ ਦੇਹੋ ਉਪਦੇਸੋ ਰੇ ਸਤਨਾਮ ਸ਼੍ਰੀ ਵਾਹਿਗੁਰੂ ਜੀ ਧਨਾਸਰੀ ਮਹੱਲਾ ਪਹਿਲਾ ਜੀਉ ਤਪਤ ਹੈ ਬਾਰੋ ਬਾਰ ਤਪ ਤਪ ਖਪੈ ਬਹੁਤ ਬੇਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਰੀਬ ਨਿਵਾਜ ਪਤ ਪਾਵਨ ਭਗਤ ਵਸ਼ਲ ਕਿਰਪਾ ਦੇ ਖਜ਼ਾਨੇ ਸਰਬ ਕਲਾ ਸਮਰੱਥ ਜ਼ਾਹਰ ਜ਼ਹੂਰ ਹਾਜ਼ਰ ਹਜ਼ੂਰ ਅਕਾਲ ਪੁਰਖ ਸ਼੍ਰੀ ਵਾਹਿਗੁਰੂ ਜੀ ਦੇ ਸਰਗੁਣ ਸਰੂਪ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਹਜ਼ੂਰ ਦੇ ਦਸਾਂ ਸਰੂਪਾਂ ਦੇ ਆਤਮਿਕ ਜੋਤ ਸਰੂਪ ਚਵਰ ਤਖਤ ਛਤਰ ਦੇ ਮਾਲਕ ਜੁਗੋ ਜੁਗ ਅਟਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਰਮ ਪਵਿੱਤਰ ਹਜ਼ੂਰੀ ਅੰਦਰ ਸੁਭਾਇਮਾਨ ਹਜ਼ੂਰ ਦੀ ਸਾਜੀ ਨਿਵਾਜੀ ਪਰਮ ਸਨਮਾਨਯੋਗ ਸਾਧ ਸੰਗਤ ਜੀ ਸਤਿਗੁਰੂ ਮਹਾਰਾਜ ਦੀ ਕਿਰਪਾਲਤਾ ਹੋਈ ਹੈ ਅੰਮ੍ਰਿਤ ਵੇਲੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪ੍ਰਕਾਸ਼ ਨਿਤਨੇਮ ਬਾਣੀਆਂ ਦੇ ਪਾਠ ਗੁਰਮੰਤਰ ਦੇ ਜਾਪ ਅਭਿਆਸ ਸਿਮਰਨ ਅਤੇ ਆਸਾ ਦੀ ਵਾਰ ਦੇ ਸੰਪੂਰਨ ਕੀਰਤਨ ਰਾਗੀ ਸਿੰਘਾਂ ਨੇ ਗਾਇਨ ਕੀਤੇ ਹਨ। ਆਪ ਵਡਭਾਗੀ ਪ੍ਰਾਣੀਆਂ ਨੇ ਅੰਮ੍ਰਿਤ ਵੇਲੇ ਸਤਿਗੁਰੂ ਦੇ ਦਰਬਾਰ ਵਿੱਚ ਪਹੁੰਚ ਕੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਗਤ ਦੇ ਦਰਸ਼ਨ ਪ੍ਰਾਪਤ ਕਰਕੇ ਅੰਮ੍ਰਿਤ ਬਚਨਾਂ ਦਾ ਪਾਠ ਕੀਰਤਨ ਸੁਣ ਕੇ ਸੇਵਾਵਾਂ ਕਰਕੇ ਲਾਹਾ ਪ੍ਰਾਪਤ ਕੀਤਾ ਹੈ। ਹੁਣ ਅੰਮ੍ਰਿਤ ਵੇਲੇ ਸਤਿਗੁਰੂ ਮਹਾਰਾਜ ਵੱਲੋਂ ਬਖਸ਼ੇ ਹੋਏ ਪਾਵਨ ਹੁਕਮਨਾਮਾ ਸਾਹਿਬ ਮੁੱਖ ਵਾਕ ਬਚਨਾਂ ਦੀ ਵਿਚਾਰ ਦਾ ਸਮਾਂ ਹੈ। ਜਿਨ੍ਹਾਂ ਬਚਨਾਂ ਦਾ ਪਾਠ ਆਪ ਜੀ ਨੇ ਭਾਈ ਸਾਹਿਬ ਤੋਂ ਸੁਣਿਆ ਹੈ ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ 661 ਅਤੇ 62 ਅੰਗ 'ਤੇ ਸੁਭਾਇਮਾਨ ਹੈ। ਇਸ ਸ਼ਬਦ ਦੀ ਉਥਾਨਕਾ ਸ਼੍ਰੀ ਨਾਨਕ ਪ੍ਰਕਾਸ਼ ਵਿੱਚ ਵੀ ਔਰ ਜਨਮ ਸਾਖੀਆਂ ਵਿੱਚ ਵੀ ਹੈ ਕਿ ਸਤਿਗੁਰੂ ਨਾਨਕ ਦੇਵ ਮਹਾਰਾਜ ਜਗਤ ਜਲੰਦੇ ਨੂੰ ਠਾਰਦੇ ਹੋਏ ਕਲਿਆਣ ਕਰਦੇ ਭਲਾ ਕਰਦੇ ਹੋਏ ਜਦੋਂ ਹਜ਼ੂਰ ਵਿਚਰ ਰਹੇ ਸਨ ਤਾਂ ਅੱਜ ਕੱਲ੍ਹ ਦੇ ਲਹਿੰਦੇ ਪੰਜਾਬ ਪਾਕਿਸਤਾਨ ਵਿੱਚ ਜਿਹੜਾ ਮਿੰਟ ਗੁਮਰੀ ਜ਼ਿਲ੍ਹਾ ਹੈ ਉਸ ਜ਼ਿਲ੍ਹੇ ਵਿੱਚ ਇੱਕ ਨਗਰ ਹੈ ਦੀਪਾਲਪੁਰ। ਉਸ ਦੀਪਾਲਪੁਰ ਨਗਰ ਦੇ ਵਿੱਚ ਜਦੋਂ ਸਤਿਗੁਰੂ ਨੇ ਪ੍ਰਵੇਸ਼ ਕੀਤਾ ਤਾਂ ਜਿੱਥੇ ਹਜ਼ੂਰ ਜਾ ਕੇ ਬੈਠਣ ਪਿੰਡ ਵਾਸੀ ਕੁਝ ਇਕੱਠੇ ਹੋ ਕੇ ਆ ਜਾਣ ਵੀ ਤੁਸੀਂ ਇੱਥੋਂ ਚਲੇ ਜਾਓ। ਤਾਂ ਹਜ਼ੂਰ ਨੇ ਪੁੱਛਿਆ ਕੀ ਕਾਰਨ, ਕਹਿਣ ਲੱਗੇ ਤੁਸੀਂ ਦਿਨੇ ਸਾਧਾਂ ਵਾਲਾ ਲਿਬਾਸ ਪਾਈ ਫਿਰਦੇ ਹੋ ਸਕਦਾ ਤੁਸੀਂ ਚੋਰ ਲੁਟੇਰੇ ਠੱਗ ਹੋਵੋ, ਰਾਤ ਨੂੰ ਤੁਸੀਂ ਚੋਰੀ ਕਰਨ ਆ ਜਾਓ, ਸੰਨਾ ਲਾਉਣ ਆ ਜਾਓ, ਇਸ ਕਰਕੇ ਅਸੀਂ ਨਹੀਂ ਇੱਥੇ ਬੈਠਣ ਦੇਣਾ। ਇਉਂ ਦੋ ਤਿੰਨ ਵਾਰੀ ਇੰਝ ਹੋਇਆ ਅਤੇ ਭਾਈ ਮਰਦਾਨਾ ਜੀ ਕੁਝ ਖਫਾ ਹੋਏ ਤਾਂ ਹਜ਼ੂਰ ਨੂੰ ਕਿਹਾ, ਮਹਾਰਾਜ ਇਹ ਕੈਸੇ ਲੋਕ ਹਨ, ਇਹਨਾਂ ਨੂੰ ਸਬਕ ਸਿਖਾਉਣਾ ਚਾਹੀਦਾ, ਮਤ ਦੇਣੀ ਚਾਹੀਦੀ ਹੈ। ਹਜ਼ੂਰ ਕਹਿਣ ਲੱਗੇ, ਅਸੀਂ ਇਹਨਾਂ ਨਾਲ ਕੀ ਨਾਰਾਜ਼ ਹੋਣਾ ਭਾਈ ਮਰਦਾਨਿਆਂ, ਇਹ ਪਹਿਲਾਂ ਹੀ ਪਰਮਾਤਮਾ ਦੀ ਨਾਰਾਜ਼ਗੀ ਕਰੋਪੀ ਦੇ ਪਾਤਰ ਹਨ, ਇਸ ਕਰਕੇ ਇਹਨਾਂ ਦਾ ਸੁਭਾਅ ਐਸਾ। ਚੱਲ ਅਸੀਂ ਆਪਣੇ ਇੱਕ ਸੱਜਣ ਕੋਲ ਚੱਲਦੇ ਹਾਂ। ਤਾਂ ਹਜ਼ੂਰ ਨਗਰ ਦੇ ਬਾਹਰ ਬਾਹਰ ਆਏ, ਨਗਰੋਂ ਦੂਰ ਕਿਸੇ ਵਿਅਕਤੀ ਨੂੰ ਕੋਹੜ ਹੋ ਗਿਆ ਸੀ, ਫਕੀਰ ਸੀ, ਕੋਹੜੀ ਫਕੀਰ ਉਹਦਾ ਨਾਮ ਆਇਆ, ਕੋਹੜੀ ਫਕੀਰ। ਭਾਈ ਸਾਹਿਬ ਸੰਤੋਖ ਸਿੰਘ ਨੇ ਲਿਖਿਆ, ਹੁਤੋ ਕੁਸ਼ਟ ਜੁੱਤ ਏਕ ਫਕੀਰਾ, ਕੁਸ਼ਟ ਨਾਮ ਕੋਹੜ ਦਾ, ਨਿਸ ਬਾਸਰ ਬਹੁ ਪਾਵਤ ਪੀਰਾ, ਦਿਨੇ ਰਾਤ ਪੀੜ ਨਾਲ ਦਰਦ ਨਾਲ ਤੜਫਦਾ ਸੀ। ਹੁਤੋ ਕੁਸ਼ਟ ਜੁੱਤ ਏਕ ਫਕੀਰਾ, ਨਿਸ ਬਾਸਰ ਬਹੁ ਪਾਵਤ ਪੀਰਾ, ਦੇਖ ਦਇਆ ਨਿਧ ਕਰੁਣਾ ਆਈ, ਝੁੱਗੀ ਢਿੱਗ ਬੈਠੇ ਜਗ ਸਾਈਂ। ਸਤਿਗੁਰੂ ਮਹਾਰਾਜ ਉਹਦੀ ਝੁੱਗੀ ਦੇ ਪਾਸ ਜਾ ਬੈਠੇ, ਸ਼ਾਮਾਂ ਦਾ ਵਕਤ ਸੀ। ਜਦੋਂ ਤੱਕ ਉਹਨੂੰ ਹਜ਼ੂਰ ਦੇ ਦਰਸ਼ਨ ਹੁੰਦੇ ਰਹੇ, ਉਹਦੀ ਪੀੜਾ ਹਟੀ ਰਹੀ, ਦਰਦ ਨਹੀਂ ਉਹਨੂੰ ਹੋਇਆ। ਅਤੇ ਜਦੋਂ ਹਨੇਰਾ ਛਾਉਣ ਲੱਗ ਪਿਆ, ਸਤਿਗੁਰੂ ਦਾ ਦਰਸ਼ਨ ਉਹਲੇ ਹੋ ਗਿਆ, ਅਤੇ ਉਹ ਫਿਰ ਕੁਰਲਾਉਣ ਲੱਗ ਪਿਆ, ਬਹੁਤ ਜ਼ਿਆਦਾ ਰੋਣ ਲੱਗਾ। ਅਤੇ ਫਿਰ ਉਸਨੇ ਬੇਨਤੀ ਕੀਤੀ ਕਿ ਮਹਾਰਾਜ ਮੈਨੂੰ ਇੰਝ ਪ੍ਰਤੀਤ ਹੁੰਦਾ, ਤੁਸੀਂ ਤਾਂ ਪਰਮੇਸ਼ਰ ਸਰੂਪ ਹੋ, ਤੁਹਾਡੇ ਦਰਸ਼ਨ ਕੀਤਿਆਂ ਮੇਰਾ ਜਿਹੜਾ ਕੋਹੜ ਦਾ ਰੋਗ ਸੀ, ਮੈਨੂੰ ਦੁੱਖ ਦਰਦ ਦਿੰਦਾ, ਇਹ ਸ਼ਾਂਤ ਹੋ ਗਿਆ ਸੀ। ਹੁਣ ਦਰਸ਼ਨ ਹੋਣੋਂ ਹਟ ਗਏ ਤਾਂ ਉਸੇ ਤਰ੍ਹਾਂ ਫਿਰ ਪੀੜਾਂ ਹੋਣ ਲੱਗ ਪਈਆਂ। ਕਹਿ ਫਕੀਰ ਬੰਦ ਕਰ ਦੋ, ਮੋਰ ਸਮੀਪ ਨ ਆਵਤ ਕੋਉ, ਖੱਗ ਭਾਗੈ ਪਿਖ ਗਿਣਤੀ ਕਿਆ ਨਰ, ਤੁਮ ਆਏ ਮੋਹ ਪਰ ਕਰੁਣਾ ਕਰ। ਕਹਿਣ ਲੱਗਾ ਵੀ ਮਹਾਰਾਜ ਮੇਰੇ ਵੱਲ, ਮੇਰੇ ਕੋਲ ਤਾਂ ਪੰਛੀ ਪਰਿੰਦੇ ਵੀ ਨਹੀਂ ਆਉਂਦੇ, ਮੇਰੇ ਸਰੀਰ 'ਚੋਂ ਇੰਨੀ ਬਦਬੋ ਆਉਂਦੀ ਹੈ, ਦੂਰ ਭੱਜ ਜਾਂਦੇ ਹਨ, ਮਨੁੱਖ ਪ੍ਰਾਣੀ ਦਾ ਤਾਂ ਕੀ ਇੱਥੇ ਆਉਣਾ ਆ, ਮਨੁੱਖ ਤਾਂ ਕੀ, ਕਿਸ ਨੇ ਕੀ ਆਉਣਾ, ਪੰਛੀ ਪਰਿੰਦੇ ਜਾਨਵਰ ਵੀ ਮੇਰੇ ਨੇੜੇ ਨਹੀਂ ਆਉਂਦੇ, ਪਰ ਤੁਸੀਂ ਮੇਰੇ 'ਤੇ ਕਿਰਪਾ ਕਰਕੇ ਮੇਰੇ ਕੋਲ ਚੱਲ ਕੇ ਆਏ ਹੋ, ਅਤੇ ਤੁਹਾਡੇ ਦਰਸ਼ਨਾਂ ਦਾ ਬੜਾ ਪ੍ਰਭਾਵ ਹੈ, ਕਿਰਪਾ ਕਰੋ, ਦਇਆ ਦੇ ਘਰ ਜਾਓ, ਅਤੇ ਮੇਰਾ ਇਹ ਕੋਹੜ ਦਾ ਰੋਗ ਸਦਾ ਵਾਸਤੇ ਨਿਵਰਤ ਕਰ ਦਿਓ, ਮੈਨੂੰ ਭਰੋਸਾ ਕਿ ਤੁਸੀਂ ਬਖਸ਼ਿਸ਼ ਕਰੋ ਅਤੇ ਇਹ ਰੋਗ ਹਟ ਸਕਦਾ। ਤਾਂ ਫਿਰ ਉਸ ਵੇਲੇ ਕਿਹਾ ਹਜ਼ੂਰ ਨੇ, ਭਾਈ ਮਰਦਾਨਿਆਂ ਰਬਾਬ ਛੇੜ ਬਾਣੀ ਆਈ ਹੈ। ਤਾਂ ਸਤਿਗੁਰੂ ਜੀ ਨੇ ਉਸ ਕੋਹੜੀ ਫਕੀਰ ਵੱਲ ਵੇਖ ਕੇ ਇਹ ਸ਼ਬਦ ਉਚਾਰਨ ਕੀਤਾ ਜੋ ਸਭ ਸੰਸਾਰ ਨੂੰ ਉਪਦੇਸ਼ ਦਿੱਤਾ ਹੈ ਕਿ ਵਾਹਿਗੁਰੂ ਪਰਮਾਤਮਾ ਦਾ ਨਾਮ ਨਹੀਂ ਭੁੱਲਣਾ ਚਾਹੀਦਾ, ਨਹੀਂ ਤਾਂ ਅਜੇ ਕਸ਼ਟ ਦੁੱਖ ਤਕਲੀਫਾਂ ਜੀਵ ਦੇ ਗਲ ਪੈਂਦੀਆਂ ਹਨ। ਔਰ ਹਜ਼ੂਰ ਨੇ ਕਿਹਾ ਕਿ ਕੇਵਲ ਇਹ ਫਕੀਰ ਸਰੀਰਕ ਰੋਗ ਕਰਕੇ ਤਾਂ ਹੈ ਤੜਫ ਰਿਹਾ, ਪਰ ਜਿਹੜੀ ਜਿੰਦ ਪਰਮਾਤਮਾ ਦਾ ਨਾਮ ਭੁਲਾ ਦਿੰਦੀ ਹੈ, ਉਹ ਵੀ ਦਿਨੇ ਰਾਤ ਤਪਦੀ ਹੈ, ਤੜਫਦੀ ਹੈ। ਬਰਾਸਰੀ ਮਹੱਲਾ ਪਹਿਲਾ, ਜੀਓ ਤਪਤ ਹੈ ਬਾਰੋ ਬਾਰ। ਜਿੰਨੇ ਅਸੀਂ ਤਮਾਮ ਸੰਸਾਰ ਦੇ ਜੀਵ ਹਾਂ, ਕਿ ਸਾਡੀ ਹਾਲਤ ਐਸੀ ਨਹੀਂ ਹੈ ਅੰਦਰੋਂ ਕਿ ਜਿਹੜਾ ਜੀਓ ਜੀਵਾਤਮਾ ਮਨ ਆ ਸਾਡਾ, ਜਿੰਦ ਹੈ ਸਾਡੀ, ਉਹ ਦਿਨੇ ਰਾਤ ਤਪਸ਼ ਦੇ ਨਾਲ ਤਪ ਰਹੀ ਹੈ। ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ, ਇਹ ਅੱਗ ਦੀਆਂ ਚਾਰ ਨਦੀਆਂ ਹਜ਼ੂਰ ਕਹਿੰਦੇ ਵਗ ਰਹੀਆਂ ਸੰਸਾਰ ਵਿੱਚ, ਹੰਸ ਹਿੰਸਾ ਕਤਲੇਆਮ, ਹੇਤ ਮੋਹ, ਔਰ ਲੋਭ, ਲੋਭ ਦੀਆਂ ਜਿਹੜੀਆਂ ਹੈਨ ਵਾਸ਼ਨਾ, ਲੋਭ ਵਾਸ਼ਨਾ ਦੀਆਂ ਤਰੰਗਾਂ ਬੜੀਆਂ ਜ਼ਬਰਦਸਤ ਨੇ, ਕੋਪ ਕ੍ਰੋਧ ਗੁੱਸਾ, ਇਹ ਅੱਗ ਦੀਆਂ ਨਦੀਆਂ ਵਗ ਰਹੀਆਂ ਹਨ। ਜਿਹੜੇ ਜੀਵ ਇਹਨਾਂ ਨਦੀਆਂ 'ਚ ਪੈਂਦੇ ਸੜ ਗਲ ਜਾਂਦੇ ਹਨ। ਪਵਹਿ ਦੱਜਹਿ ਨਾਨਕਾ ਤਰੀਏ ਕਰਮੀ ਲੱਗ। ਇਸ ਵਾਸਤੇ ਇਹ ਸੰਸਾਰ 'ਚ ਬਹੁਤ ਵੱਡੇ ਵੱਡੇ ਰੋਗ ਸੰਸਾਰੀ ਜੀਆਂ ਨੂੰ ਚੰਬੜੇ ਹੋਏ ਨੇ। ਹਉਮੈ ਰੋਗ ਮਨੁੱਖ ਕਉ ਦੀਨਾ, ਕਾਮ ਰੋਗ ਮੈਗਲ ਬਸ ਲੀਨਾ, ਦ੍ਰਿਸ਼ਟ ਰੋਗ ਪਚ ਮੋਏ ਪਤੰਗਾ, ਨਾਦ ਰੋਗ ਖਪ ਗਏ ਕੁਰੰਗਾ, ਜੋ ਜੋ ਦੀਸੈ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੀ, ਜਿਹਵਾ ਰੋਗ ਮੀਨ ਗ੍ਰਸਿਆਨੋ, ਬਾਸਨ ਰੋਗ ਭਵਰ ਬਿਨਸਾਨੋ, ਹੇਤ ਰੋਗ ਕਾ ਸਗਲ ਸੰਸਾਰਾ, ਤ੍ਰਿਵਿਧ ਰੋਗ ਮੈਂ ਵਧੇ ਬਿਕਾਰਾ, ਰੋਗੇ ਮਰਤਾ ਰੋਗੇ ਜਨਮੈ, ਰੋਗੇ ਫਿਰ ਫਿਰ ਜੋਨੀ ਭਰਮੈ, ਰੋਗ ਬੰਧ ਰਹਿਣ ਰਤੀ ਨਾ ਪਾਵੈ, ਬਿਨ ਸਤਿਗੁਰ ਰੋਗ ਕਦੇ ਨਾ ਜਾਵੈ, ਪਾਰ ਬ੍ਰਹਮ ਜਿਸ ਕੀਨੀ ਦਇਆ, ਬਾਹਾਂ ਪਕੜ ਰੋਗੋਂ ਕੱਢ ਲਿਆ, ਟੂਟੇ ਬੰਧਨ ਸਾਧ ਸੰਗ ਪਾਇਆ, ਕਹੋ ਨਾਨਕ ਗੁਰ ਰੋਗ ਮਿਟਾਇਆ। ਜਿਸ ਦੇ ਉੱਪਰ ਸਤਿਗੁਰੂ ਦੀ ਬਖਸ਼ਿਸ਼ ਹੋਈ ਹੈ, ਪੂਰੇ ਗੁਰੂ ਨਾਲ ਮਿਲਾਪ ਹੋਇਆ, ਤਾਂ ਸਤਿਗੁਰੂ ਨੇ ਦਇਆ ਦ੍ਰਿਸ਼ਟੀ ਕਰਕੇ ਉਹਦੇ ਰੋਗ ਮਿਟੇ ਹਨ। ਜੋ ਆਪ ਰੋਗਾਂ ਤੋਂ ਰਹਿਤ ਹੈ, ਉਹ ਹੀ ਕਿਸੇ ਦੇ ਰੋਗ ਮਿਟ ਸਕਦਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜਦੋਂ ਬਾਲਕ ਅਵਸਥਾ ਵਿੱਚ ਸੀ, ਛੋਟੀ ਅਵਸਥਾ 'ਚ, ਕਿਸ਼ੋਰ ਉਮਰ ਵਿੱਚ, ਤਾਂ ਉਸ ਵੇਲੇ ਹਜ਼ੂਰ ਬੋਲਣ ਚੱਲਣ ਨਾਲ ਸਮਾਧੀ ਲੱਗੀ ਰਿਹਾ ਕਰੇ, ਖਾਣ ਪੀਣ ਵੀ ਬਹੁਤ ਘੱਟ, ਤਾਂ ਮਾਤਾ ਜੀ ਨੇ ਵੈਦ ਸੱਦ ਲਿਆ ਵੀ ਸ਼ਾਇਦ ਇਹਨਾਂ ਨੂੰ ਕੋਈ ਰੋਗ ਹੈ। ਤਾਂ ਹਜ਼ੂਰ ਆਪ ਬਚਨ ਉਚਾਰਦੇ ਨੇ, ਵੈਦ ਬੁਲਾਇਆ, ਵੈਦਗੀ ਪਕੜ ਟੰਡੋਲੇ ਬਾਂਹ, ਭੋਲਾ ਵੈਦ ਨਾ ਜਾਣ ਇਹ ਕਰਕ ਕਰੇਜੇ ਮਾਹ, ਵੈਦਾ ਵੈਦ ਸਵੈਦ ਤੂੰ ਪਹਿਲਾਂ ਰੋਗ ਪਛਾਣ, ਜਿਤ ਐਸਾ ਦਾਰੂ ਲੋੜ ਲਹੋ ਜਿਤ ਵੰਨਿਆ ਰੋਗਾ ਘਾਣ, ਔਰ ਜਿਤ ਦਾਰੂ ਰੋਗ ਉੱਠੀਐ ਤਨ ਸੁਖ ਵਸੈ ਆਏ, ਰੋਗ ਗਵਾਹੇ ਆਪਣਾ ਤਾਂ ਨਾਨਕ ਵੈਦ ਸਦਾਏ। ਮਹਾਰਾਜ ਕਹਿਣ ਲੱਗੇ, ਵੈਦ ਸਭ ਤੁਸੀਂ ਵੀ ਰੋਗੀ ਹੋ? ਅਤੇ ਕਹਿਣ ਲੱਗਾ, ਜੀ ਮੈਂ ਰੋਗੀ? ਮੈਨੂੰ ਤਾਂ ਕੋਈ ਰੋਗ ਨਹੀਂ। ਮਹਾਰਾਜ ਕਹਿੰਦੇ, ਨਹੀਂ ਰੋਗ ਚੰਬੜੇ ਹੋਏ ਨੇ, ਰੋਗ ਗਵਾਏ ਆਪਣਾ ਤਾਂ ਨਾਨਕ ਵੈਦ ਸਦਾਏ। ਪਹਿਲਾਂ ਆਪਣੇ ਰੋਗ ਦੂਰ ਕਰ, ਤਾਂ ਤੂੰ ਵੈਦ ਸਦਾ ਸਕਦਾ। ਇਸ ਕਰਕੇ ਅਖਵਾਉਣ ਨੂੰ ਤਾਂ ਅਸੀਂ ਬੜੇ ਸਿਆਣੇ ਡਾਕਟਰ ਵੈਦ ਬਣ ਜਾਂਦੇ, ਕੋਈ ਥੋੜ੍ਹਾ ਜਿਹਾ ਢਿੱਲਾ ਮੱਠਾ ਹੋਏ ਤਾਂ ਸਾਰੇ ਵੈਦ ਬਣ ਬਹਿੰਦੇ ਕੋਲ ਬੈਠੇ, ਪਰ ਰੋਗ ਜਿਹੜੇ ਅੰਦਰ ਚੰਬੜੇ ਹੋਏ ਨੇ ਮਨ ਦੇ, ਤਾਂ ਹੀ ਇਹ ਸਾਰਿਆਂ ਨੂੰ ਦੁਖੀ ਇਹਨਾਂ ਨੇ ਕੀਤਾ ਹੋਇਆ। ਦਿਨੇ ਰਾਤ ਮਨ ਭੱਜਿਆ ਫਿਰਦਾ, ਦੌੜਿਆ ਔਰ ਟਿਕਦਾ ਹੀ ਨਹੀਂ। ਜਦੋਂ ਤੱਕ ਟਿਕਾ ਨਹੀਂ, ਇਹਨੂੰ ਸ਼ਾਂਤੀ ਨਹੀਂ ਹੈ, ਕੋਈ ਖੇੜਾ ਨਹੀਂ ਅੰਦਰ, ਅੰਦਰੋਂ ਸੜਿਆ ਹੋਇਆ ਇਹ ਮਨ। ਇਸ ਕਰਕੇ ਹਜ਼ੂਰ ਕਹਿੰਦੇ ਨੇ, ਜੀਓ ਤਪਤ ਹੈ, ਜੀਓ ਜਿੰਦ ਤਪਦੀ ਹੈ ਭਾਈ ਮਰਦਾਨਿਆਂ, ਬਾਰੋ ਬਾਰ 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 ਦਿਨੇ ਰਾਤ ਤਪਦੀ ਰਹਿੰਦੀ। ਕਦੇ ਕਾਮ ਵਾਸ਼ਨਾ ਪ੍ਰਬਲ ਹੋ ਜਾਂਦੀ ਹੈ ਮਨ ਦੇ ਉੱਪਰ, ਕਦੇ ਕ੍ਰੋਧ ਹਾਵੀ ਹੋ ਜਾਂਦਾ, ਕਦੇ ਮੋਹ ਗ੍ਰਸ ਲੈਂਦਾ ਹੈ, ਕਦੇ ਲੋਭ ਰੂਪੀ ਸ਼ੇਰ ਗੱਜ ਪੈਂਦਾ, ਕਦੇ ਹੰਕਾਰ ਗਲਬਾ ਪਾ ਲੈਂਦਾ। ਇਸ ਪ੍ਰਕਾਰ ਕਿਸੇ ਨਾਲ ਈਰਖਾ, ਵੈਰ ਵਿਰੋਧ, ਦਵੈਤ, ਸੋ ਇਸ ਪ੍ਰਕਾਰ ਚੁਗਲੀ ਨਿੰਦਿਆ 'ਚ ਕਰਮਾਂ, ਸਰੀਰਕ ਤੌਰ 'ਤੇ ਇੰਦਰੀਆਂ ਨੂੰ ਵੀ ਮੰਦ ਕਰਮਾਂ 'ਚ ਇਸ ਮਨ ਨੇ ਲਾਇਆ ਹੋਇਆ ਵਾਸ਼ਨਾਵਾਂ ਕਰਕੇ। ਇਸ ਵਾਸਤੇ ਇਹ ਜਿੰਦ ਤਪਦੀ ਹੈ ਬਾਰ ਬਾਰ, ਤਪ ਤਪ ਖਪੈ ਬਹੁਤ ਬੇਕਾਰ, ਔਰ ਤਪ ਤਪ ਕੇ ਖਪੀ ਜਾ ਰਹੀ ਹੈ ਜਿੰਦ। ਜਿਵੇਂ ਜਿਵੇਂ ਤਪਦੀ ਹੈ ਨਾ, ਇਹਨਾਂ ਵਿਕਾਰਾਂ ਦੀ ਤਪਸ਼ ਨਾਲ, ਸੇਕ ਨਾਲ, ਅਤੇ ਬਹੁਤ ਜ਼ਿਆਦਾ ਜਿੰਦ ਖਪਦੀ ਪਈ ਹੈ, ਬਹੁਤ ਜ਼ਿਆਦਾ ਬੇਕਾਰ ਇਸ ਨੂੰ ਚੰਬੜੇ ਹੋਏ ਨੇ। ਅਤੇ ਬੇਕਾਰ ਜਿਹਨਾਂ ਚੀਜ਼ਾਂ ਲਈ ਇਹ ਖਪਦੀ ਹੈ ਜਿੰਦ, ਉਹ ਸਾਰਾ ਕੁਝ ਦਾ ਖਪਣਾ ਬੇਕਾਰ ਵਿਅਰਥ ਹੈ, ਭਾਵ ਕਿ ਉੱਥੋਂ ਲਾਭ ਕੋਈ ਨਹੀਂ ਹੋਣਾ। ਵੀ ਜਾਂ ਤਾਂ ਵਿਰਲਾਪ ਕੀਤੀਆਂ, ਕੁਰਲਾਇਆਂ, ਰੋਇਆਂ, ਬੋਲੀ ਜਾਣ ਨਾਲ, ਖਪਣ ਤਪਣ ਨਾਲ ਕੁਛ ਸੁੱਖ ਮਿਲਦਾ ਹੋਵੇ, ਕਲਪਨਾ ਇਹਦੀ ਕਿ ਸ਼ਾਇਦ ਸੁੱਖ ਮਿਲੇ, ਉਹ ਚੀਜ਼ ਵਾਸਤੇ ਤਪੀ ਜਾਂਦਾ ਮਨ ਵੀ ਉਹ ਮਿਲ ਗਈ ਤਾਂ ਸੁੱਖ ਹੋਵੇਗਾ, ਨਹੀਂ। ਭਾਈ ਸਾਹਿਬ ਭਾਈ ਗੁਰਦਾਸ ਨੇ ਸਾਡੀ ਹਾਲਤ ਬਿਆਨ ਕਰਦਿਆਂ ਇੱਕ ਕਵਿਤ ਰਚਿਆ ਹੈ। ਭਾਈ ਸਾਹਿਬ ਕਹਿੰਦੇ ਨੇ, ਮਨੁੱਖ ਦੀ ਹਾਲਤ ਕਿਆ ਹੈ, ਜੈਸੇ ਬੈਲ ਤੇਲੀ ਕੋ, ਜਾਣਿਓ ਕਈ ਕੋਸ ਚੱਲਿਓ, ਨੈਣ ਉਗਰਤ ਵਾਹੀ ਠਾਉਂ ਹੀ ਠਿਕਾਨੋ ਹੈ। ਜਿਸ ਤਰ੍ਹਾਂ ਕੋਹਲੂ ਦੇ ਅੱਗੇ ਜੁੱਤਾ ਹੋਇਆ ਬਲਦ, ਉਹਦੇ ਨੇਤਰਾਂ ਉੱਪਰ ਖੋਪੇ ਚਾੜੇ ਜਾਂਦੇ, ਖੋਪਿਆਂ ਦੇ ਉੱਪਰ ਦੀ ਕੱਪੜਾ ਬੰਨਿਆ ਜਾਂਦਾ ਵੀ ਇਹਨੂੰ ਭੂਰਾ ਵੀ ਦਿਸੇ ਨਾ, ਜੇ ਦਿਸਿਆ ਤਾਂ ਇਹਨੂੰ ਭਾਉ ਨਹੀਂ ਚੜਨਗੇ, ਚੱਕਰ 'ਚ ਨਹੀਂ ਪਵੇਗਾ, ਇਹ ਆਸੇ ਪਾਸੇ ਵੇਖੇਗਾ, ਸਿੱਧਾ ਹੋ ਕੇ ਵਗੇਗਾ ਨਹੀਂ, ਤੁਰੇਗਾ ਨਹੀਂ। ਇਸ ਲਈ ਖੋਪੇ ਚਾੜ ਦਿੱਤੇ, ਕੱਪੜਾ ਬੰਨ ਦਿੱਤਾ ਅਤੇ ਉਸਨੂੰ ਤੋੜ ਦਿੱਤਾ। ਹੁਣ ਉਹ ਚੱਕਰ ਕੱਟ ਰਿਹਾ ਪੁਲਾਣੇ ਦੇ ਵਿੱਚ, ਸ਼ਾਮਾਂ ਦੇ ਸਮੇਂ ਜਦੋਂ ਉਹਨੂੰ ਖਿਲਾ ਰਿਹਾ, ਰੋਕਿਆ ਅਤੇ ਉਹਨੇ ਮਨ 'ਚ ਅੰਦਾਜ਼ਾ ਲਾਇਆ ਸੀ ਕਿ ਮੈਂ ਕਈ ਕੋਹ ਪੈਂਡਾ ਤੈਅ ਕਰ ਲਿਆ, ਕਈ ਮੀਲ ਮੈਂ ਤੁਰ ਲਿਆ। ਅਤੇ ਉਸ ਵੇਲੇ ਹੈਰਾਨ ਰਹਿ ਗਿਆ ਜਦੋਂ ਅੱਖਾਂ ਤੋਂ ਕੱਪੜਾ ਖੋਪੇ ਲਾਏ, ਜਿੱਥੇ ਸਵੇਰੇ ਖਲੋਤਾ ਸੀ ਹੁਣ ਵੀ ਉੱਥੇ ਹੀ ਖਲੋਤਾ। ਜੋ ਪਹਿਲਾਂ ਅਵਸਥਾ ਸਾਡੀ ਉਸੇ ਤਰ੍ਹਾਂ ਦੀ ਰਹਿ ਗਈ, ਜੀਵਨ ਸਾਰਾ ਗੁਜ਼ਰ ਗਿਆ ਪਰ ਅੰਦਰ ਤਬਦੀਲੀ ਕੋਈ ਨਹੀਂ ਆਈ। ਜਿਵੇਂ ਉਹ ਬਲਦ ਦੇ ਤੁਰਨਾ ਜਿਹੜਾ ਸਾਰਾ ਦਿਨ ਵਿਅਰਥ ਹੈ, ਮੰਜ਼ਿਲ ਕੋਈ ਨਾ ਮਿਲੀ, ਜਿੱਥੋਂ ਸਵੇਰੇ ਤੁਰਿਆ ਸੀ ਹੁਣ ਵੀ ਉੱਥੇ ਖਲੋਤਾ, ਉੱਥੇ ਚੱਕਰ ਜੂ ਕੱਟ ਰਿਹਾ। ਇਹ ਭਾਈ ਗੁਰਦਾਸ ਜੀ ਸਮਾਜਿਕ ਘਟਨਾਵਾਂ ਤੋਂ ਕਿੱਡੀ ਸਿੱਖਿਆ ਕੱਢ ਰਹੇ। ਜੈਸੇ ਬੈਲ ਤੇਲੀ ਕੋ ਜਾਣਿਓ, ਕਈ ਕੋਸ ਚੱਲਿਓ, ਨੈਨ ਉਗਰਤ ਵਾਹੀ ਠਾਉ ਹੀ ਠਿਕਾਨੋ ਹੈ। ਦੂਸਰਾ ਪ੍ਰਮਾਣ ਭਾਈ ਸਾਹਿਬ ਦਿੰਦੇ ਨੇ, ਜੈਸੇ ਜੇਵਰੀ ਬਟਤ ਆਂਦਰੋ ਅਚਿੰਤ ਚਿੰਤ, ਖਾਤ ਜਾਤ ਬਸ਼ਰੋ ਟਟੋਰੈ ਪਛਤਾਨੋ ਹੈ। ਕੋਈ ਘਰ ਦਾ ਬਜ਼ੁਰਗ, ਅੱਖਾਂ ਦੀ ਜੋਤ ਚਲੀ ਗਈ ਅਤੇ ਘਰ ਦੇ ਪਰਿਵਾਰ ਮੈਂਬਰਾਂ ਨੇ ਕਿਹਾ ਵੀ ਬਾਪੂ ਹੋਰ ਤੂੰ ਕੁਝ ਨਹੀਂ ਕਰ ਸਕਦਾ, ਆਹ ਫੜ ਸਣ ਅਤੇ ਆਹ ਫੜ ਢੇਰਨਾ, ਇਹਨੂੰ ਘੁਮਾ ਘੁਮਾ ਕੇ ਰੱਸੀ ਵੱਟਦੇ ਔਰ ਮੰਜੀਆਂ ਦੀ ਦੌਣ ਪਾਵਾਂਗੇ, ਮੰਜੀਆਂ ਉਣ ਲਵਾਂਗੇ। ਤਾਂ ਬਾਪੂ ਸਾਰਾ ਦਿਨ ਰੱਸੀ ਵੱਟੀ ਗਿਆ, ਘੁਮਾਈ ਗਿਆ ਢੇਰਨਾ ਰੱਸੀ ਵੱਟਣ ਲਈ ਸਣ ਦੀ, ਪਿਛਲੇ ਪਾਸੇ ਵੱਛਾ ਵੱਧਾ ਹੋਇਆ ਸੀ ਉਹ ਰੱਸੀ ਖਾਈ ਜਾਂਦਾ। ਹੁਣ ਬਜ਼ੁਰਗ ਦੀ ਅੱਖਾਂ ਦੀ ਜੋਤ ਹੈ ਨਹੀਂ, ਉਹਨੂੰ ਦਿਸਦਾ ਨਹੀਂ ਵੱਛਾ ਰੱਸੀ ਖਾਂਦਾ, ਉਹ ਵੱਟ ਚਾੜੀ ਗਿਆ। ਸ਼ਾਮਾਂ ਨੂੰ ਬੜਾ ਖੁਸ਼ ਪ੍ਰਸੰਨ ਹੋਇਆ ਵੀ ਘਰ ਵਾਲੇ ਬੜੇ ਪ੍ਰਸੰਨ ਹੋਣਗੇ, ਸਰਦੀਆਂ ਆ ਰਹੀਆਂ ਅਲਸੀ ਦੀਆਂ ਪਿੰਨੀਆਂ ਬਣਾ ਕੇ ਦੇਣਗੇ। ਪਰ ਜਿਸ ਵੇਲੇ ਰੱਸੀ ਮਿਲਣ ਲੱਗਾ ਤਾਂ 2 ਕੁ ਫੁੱਟ ਰੱਸੀ, ਹੱਥ ਕੁ ਰੱਸੀ ਉਹਦੇ ਪੱਲੇ ਰਹਿ ਗਈ, ਬਾਕੀ ਵੱਛਾ ਖਾ ਗਿਆ। ਸਾਰਾ ਦਿਨ ਰੱਸੀ ਵੱਟੀ, ਕਰਮ ਕੀਤਾ ਪਰ ਵਿਅਰਥ ਚਲਾ ਗਿਆ, ਕੰਮ ਨਹੀਂ ਕਿਸੇ ਆਇਆ, ਗੱਲ ਬਣੀ ਨਹੀਂ, ਸਣ ਵੀ ਗਵਾਲੀ ਔਰ ਵੱਛਾ ਵੀ ਬਿਮਾਰ ਹੋ ਸਕਦਾ। 2 ਪ੍ਰਮਾਣ ਹੋ ਗਏ। ਤੀਜੇ ਪ੍ਰਮਾਣ 'ਚ ਭਾਈ ਸਾਹਿਬ ਕਹਿੰਦੇ ਨੇ, ਜੈਸੇ ਮ੍ਰਿਗ ਤ੍ਰਿਸ਼ਨਾ ਲੋ ਧਾਵੈ ਮ੍ਰਿਗ ਤ੍ਰਿਖਾਵੰਤ, ਆਵਤ ਨਾ ਸ਼ਾਂਤ ਪਰਮ ਪਰਮਤ ਹੈਰਾਨੋ ਹੈ। ਮ੍ਰਿਗ ਤ੍ਰਿਸ਼ਨਾ ਦਾ ਪਾਣੀ, ਇਹ ਕਈ ਵਾਰੀ ਦ੍ਰਿਸ਼ਟਾਂਤ ਸਤਿਗੁਰਾਂ ਨੇ ਬਾਣੀ 'ਚ ਦਿੱਤਾ, ਮ੍ਰਿਗ ਤ੍ਰਿਸ਼ਨਾ ਗੰਧਰਵ ਨਗਰੰਗ, ਜਿਵੇਂ ਮਾਰੂਥਲ ਦੇ ਵਿੱਚ ਗਰਮੀਆਂ ਦੇ ਦਿਨਾਂ 'ਚ ਸੂਰਜ ਦੀ ਤਪਸ਼ ਨਾਲ ਰੇਤਾ ਜਦੋਂ ਤਪਦਾ ਅਤੇ ਇਸ ਤਰ੍ਹਾਂ ਕੁਝ ਉੱਡਦਾ ਜਿਹਾ ਪ੍ਰਤੀਤ ਹੁੰਦਾ। ਹਿਰਨ ਦੂਰ ਖੜ੍ਹਾ, ਉਹਦੀਆਂ ਅੱਖਾਂ ਨੂੰ ਭੁਲੇਖਾ ਲੱਗਾ ਪਿਆਸਾ, ਅਤੇ ਉਹ ਸਮਝਦਾ ਉਹ ਪਾਣੀ ਆ, ਪਾਣੀ ਲਿਸ਼ਕਦਾ, ਪਰ ਉਹ ਸੂਰਜ ਦੀ ਤਪਸ਼ ਨਾਲ ਰੇਤਾ ਤਪਣ ਕਰਕੇ ਹਵਾ 'ਚ ਉੱਡਦਾ ਕੁਝ ਪ੍ਰਤੀਤ ਹੁੰਦਾ ਸੀ, ਪ੍ਰਤੀਤੀ ਮਾਤਰ ਹੈ ਨਹੀਂ ਸੀ। ਉਹਨੂੰ ਕਹਿੰਦੇ ਨੇ ਮ੍ਰਿਗ ਤ੍ਰਿਸ਼ਨਾ ਦਾ ਪਾਣੀ, ਹਿਰਨ ਦੀ ਪਿਆਸ ਦਾ ਪਾਣੀ, ਤ੍ਰਿਸ਼ਨਾ ਹੈ ਪਾਣੀ ਦੀ ਅਤੇ ਪ੍ਰਤੀਤ ਹੋ ਰਿਹਾ ਪਰ ਹੈ ਨਹੀਂ। ਹਿਰਨ ਉੱਧਰ ਨੂੰ ਦੌੜਦਾ, ਜਿਵੇਂ ਜਿਵੇਂ ਅੱਗੇ ਜਾਈ ਜਾਂਦਾ ਤਿਵੇਂ ਤਿਵੇਂ ਰੇਤਾ ਦੂਰ ਤੱਕ ਹੈ, ਦੂਰ ਤੱਕ ਹੀ ਉਹ ਪਾਣੀ ਜਿਹਾ ਉੱਡਦਾ ਪ੍ਰਤੀਤ ਹੁੰਦਾ। ਪਰ ਜਿਸ ਵੇਲੇ ਨਹੀਂ ਮਿਲਿਆ ਪਾਣੀ ਅਤੇ ਪਿਆਸਾ ਵਿਚਾਰਾ ਹਫ ਕੇ ਹੰਭ ਕੇ ਸਾਹ ਸੁੱਕ ਗਿਆ ਅਤੇ ਡਿੱਗ ਪਿਆ ਅਤੇ ਮਰ ਗਿਆ। ਪਾਣੀ ਹੁੰਦਾ ਅਤੇ ਪਿਆਸ ਬੁੱਝਦੀ, ਪਰ ਨਹੀਂ ਸੀ ਪਾਣੀ, ਕਲਪਨਾ ਸੀ ਮਨ ਦੀ। ਇਸ ਤਰ੍ਹਾਂ ਹੀ ਬੰਦੇ ਦੇ ਅੰਦਰ ਕਲਪਨਾ ਵੀ ਉਹ ਚੀਜ਼ ਪ੍ਰਾਪਤ ਹੋ ਗਈ ਤਾਂ ਮੈਂ ਸੁਖੀ ਹੋ ਜਾਣਾ, ਉਹ ਚੀਜ਼ ਪ੍ਰਾਪਤ ਹੋਈ ਤਾਂ ਸੁਖੀ ਹੋਵਾਂਗਾ, ਪਰ ਹੋ ਸਕਦਾ ਹੈ ਉਹ ਪ੍ਰਾਪਤ ਹੋਣ ਨਾਲ ਵੀ ਤੈਨੂੰ ਸੁੱਖ ਨਾ ਮਿਲੇ, ਤੇਰੇ ਮਨ ਦੀ ਕਲਪਨਾ ਹੀ ਗਲਤ ਹੈ। ਜਿੱਥੋਂ ਤੂੰ ਸੁੱਖ ਲੱਭ ਰਿਹਾ ਉਹ ਸੁੱਖ ਹੈ ਨਹੀਂ। ਸੁੱਖ ਕੋ ਮੰਗੈ ਸਭ ਕੋ, ਦੁੱਖ ਨਾ ਮੰਗੈ ਕੋਏ, ਪਰ ਹਜ਼ੂਰ ਕਹਿੰਦੇ ਦੁੱਖ ਕੀਆਂ ਪੰਡਾਂ ਖੁੱਲੀਆਂ, ਸੁੱਖ ਨਾ ਨਿਕਲਿਓ ਕੋਏ। ਜਿੱਥੇ ਤੂੰ ਕਲਪਨਾ ਕੀਤੀ ਸੀ ਜਦੋਂ ਫਰੋਲ ਕੇ ਵੇਖਿਆ ਤਾਂ ਉਹ ਦੁੱਖਾਂ ਦੀਆਂ ਪੰਡਾਂ ਸੀ, ਸੁੱਖ ਨਹੀਂ ਉੱਥੋਂ ਨਿਕਲਿਆ ਕੋਈ। ਇਸ ਪ੍ਰਕਾਰ 3 ਪ੍ਰਮਾਣ ਦੇ ਕੇ ਭਾਈ ਸਾਹਿਬ ਕਹਿੰਦੇ ਨੇ, ਤੈਸੇ ਸੁਪਨੰਤਰ ਦਸੰਤਰ ਬਿਹਾਏ ਗਈ, ਪਹੁੰਚਿਓ ਨਾ ਤਾਹਾਂ ਜਹਾਂ ਮੋਹੇ ਜਾਨੋ ਹੈ। ਇਹ ਸੁਪਨਾ ਸੰਸਾਰ ਸੀ, ਇਹਦੇ 'ਚ ਮਨ ਗਲਤਾਨ ਹੋ ਰਿਹਾ। ਇਸ ਸੁਪਨੇ ਸੰਸਾਰ ਨੂੰ ਰਚਣ ਵਾਲਾ ਪਰਮਾਤਮਾ ਰਚੇਤਾ ਨਹੀਂ ਚੇਤੇ ਆਇਆ, ਅਤੇ ਇਹ ਸੁਪਨਰੀ ਸੰਸਾਰ ਮਿਥਨੀ ਵਿਸਥਾਰ, ਸਖੀ ਕਾਏ ਮੋਹ ਮੋਹ ਲਈ ਪ੍ਰੇ ਪ੍ਰੀਤ ਰਜੈ ਮੇਲ। ਗੁਰੂਆਂ ਪੀਰਾਂ ਪੈਗੰਬਰਾਂ ਨੇ ਉਪਦੇਸ਼ ਦਿੱਤਾ ਸੀ ਕਿ ਜਿਉਂ ਸੁਪਨਾ ਅਰ ਭਿੱਖ ਨਾ ਐਸੇ ਜਗ ਕਉ ਜਾਨ, ਇਨ ਮੈਂ ਕਛ ਸਾਚੋ ਨਹੀਂ ਨਾਨਕ ਬਿਨ ਭਗਵਾਨ। ਇਸ ਪ੍ਰਕਾਰ ਸੰਸਾਰ ਦੇ ਵਿੱਚ ਹੀ ਸਮਾਇਆ ਹੋਇਆ ਪਰਮਾਤਮਾ ਪਰ ਗੁਪਤ ਹੈ, ਉਸ ਨੂੰ ਲੱਭਣਾ ਸੀ, ਤੂੰ ਉਹਨੂੰ ਲੱਭਣ ਵਾਸਤੇ ਨਹੀਂ ਤੁਰਿਆ। ਇਸ ਦ੍ਰਿਸ਼ਮਾਨ ਪ੍ਰਪੰਚ ਵਿੱਚ ਚਿੱਤ ਜੋੜ ਲਿਆ, ਤੇਰਾ ਮਨ ਇਹਦੇ 'ਚ ਲੱਗਾ ਰਿਹਾ ਅਗਿਆਨੀ ਬਣ ਕੇ, ਅਤੇ ਪੱਲੇ ਤੇਰੇ ਕੁਛ ਨਾ ਪਿਆ। ਜਿੱਥੇ ਪਹੁੰਚਣਾ ਸੀ ਭਾਈ ਗੁਰਦਾਸ ਜੀ ਕਹਿੰਦੇ ਮੈਂ ਪਹੁੰਚ ਨਾ ਸਕਿਆ, ਇਹ ਸੁਪਨੇ ਦੀ ਨਿਆਈ ਸੰਸਾਰ ਵਿੱਚ 10 ਦਿਸ਼ਾਂ 'ਚ ਮੈਂ ਮਨ ਕਰਕੇ ਭਾਉਂਦਿਆਂ ਹੀ ਉਮਰ ਗੁਜ਼ਾਰ ਦਿੱਤੀ, ਇਸ ਤਰ੍ਹਾਂ ਦੀ ਹਾਲਤ ਹੈ। ਹਜ਼ੂਰ ਕਹਿੰਦੇ ਨੇ ਇਹ ਤਪ ਤਪ ਕੇ ਖਪਦਾ ਹੈ ਪਰ ਇਹਦਾ ਖਪਣਾ ਬੇਕਾਰ ਵਿਅਰਥ ਹੈ। ਇੱਥੋਂ ਕੋਈ ਸੁੱਖ ਸ਼ਾਂਤੀ ਨਹੀਂ ਇਹਨੂੰ ਪ੍ਰਾਪਤ ਹੋ ਸਕਦੀ ਜਿਹਨਾਂ ਚੀਜ਼ਾਂ ਲਈ ਇਹ ਖਪੀ ਜਾ ਰਿਹਾ। ਜੈ ਤਨ ਬਾਣੀ ਵਿਸਰ ਜਾਏ, ਜਿੱਥੋਂ ਸੁੱਖ ਮਿਲਣਾ ਸੀ ਉਹ ਪਰਮਾਤਮਾ ਦੀ ਸਿਫਤ ਸਲਾਹ ਵਾਲੀ ਬਾਣੀ ਸੀ, ਸਤਿਗੁਰਾਂ ਦੀ ਉਚਾਰੀ ਹੋਈ ਪਰਮਾਤਮਾ ਦੇ ਨਾਮ ਰਸ ਵਾਲੀ ਬਾਣੀ ਸੀ, ਜਿੱਥੋਂ ਸੁੱਖ ਮਿਲਣਾ ਸੀ ਉਹ ਤਾਂ ਇਹਨੂੰ ਸੁਣਨੀ ਕਠਿਨ। ਨਾਮ ਸੁਣਤ ਜਨ ਬਿਸ਼ੂ ਡਸਾਨਾ, ਔਰ ਚੰਗਿਆਈ ਆਲਕ ਕਰੇ ਬੁਰਿਆਈ ਹੋਏ ਸ਼ੇਰ। ਬੁਰਿਆਂ ਕੰਮਾਂ ਲਈ ਸ਼ੇਰ ਬਣਦਾ, ਚੰਗਿਆਂ ਕੰਮਾਂ ਲਈ ਆਲਸ ਕਰਦਾ। ਬੁਰੇ ਕਾਮ ਕੋ ਊਠ ਖਲੋਇਆ, ਨਾਮ ਕੀ ਬੇਲਾ ਪੈ ਪੈ ਸੋਇਆ। ਇਸ ਤਰ੍ਹਾਂ ਦੀ ਇਹਦੀ ਹਾਲਤ ਆ, ਕਿਉਂਕਿ ਅੰਨਾ ਅਗਿਆਨੀ ਹੈ, ਇਹਨੂੰ ਬਾਣੀ ਵਿਸਰ ਗਈ ਹੈ। ਅਤੇ ਜਿਸ ਤਨ ਸਰੀਰ ਵਿੱਚੋਂ ਭਾਵ ਮਨੁੱਖੀ ਮਨ ਵਿੱਚੋਂ ਵਾਹਿਗੁਰੂ ਦੀ ਸਿਫਤ ਸਲਾਹ ਵਾਲੀ ਬਾਣੀ ਵਿਸਰ ਜਾਂਦੀ ਹੈ, ਭਾਈ ਮਰਦਾਨਾ ਜੀ, ਜਿਉਂ ਪੱਕਾ ਰੋਗੀ ਵਿਲ ਲਾਏ। ਜਿਸ ਤਰ੍ਹਾਂ ਪੱਕਾ ਰੋਗ ਹੁੰਦਾ ਕੋੜ ਰੋਗ, ਲਾ ਇਲਾਜ, ਜਿਹੜਾ ਕਦੇ ਹਟੇ ਨਾ, ਕਿਸੇ ਤਰ੍ਹਾਂ ਦਾ ਇਲਾਜ ਨਾ ਜਿਹਦਾ ਹੋ ਸਕਦਾ, ਜਿਵੇਂ ਇਹ ਪੱਕੇ ਰੋਗ ਦਾ ਰੋਗੀ ਕੋੜੀ ਫਕੀਰ ਵਿਰਲਾਪ ਕਰ ਰਿਹਾ, ਉਹਨਾਂ ਸਾਰੇ ਜੀਆਂ ਦੀ ਜਿੰਦ ਵੀ ਇੰਝ ਹੀ ਅੰਦਰੋਂ ਵਿਰਲਾਪ ਕਰ ਰਹੀ ਹੈ। ਸੋ ਆਖਰ ਨੂੰ ਵਿਰਲਾਪ ਹੀ ਪੱਲੇ ਪਵੇਗਾ, ਪਛਤਾਵਾ ਹੀ ਪੱਲੇ ਪਵੇਗਾ। ਜਿੱਥੇ ਸੰਸਾਰ ਦੇ ਜੀਆਂ ਦਾ ਮਨ ਜੁੜਿਆ ਉੱਥੇ ਸੁੱਖ ਨਹੀਂ ਹੈ। ਬਹੁਤਾ ਬੋਲਣ ਚੱਖਣ ਹੋਏ, ਅਸੀਂ ਸੁੱਖ ਹੀ ਸੁੱਖ ਮੰਗੀ ਜਾਂਦੇ। ਪਰਮਾਤਮਾ ਦਾ ਨਾਮ ਬੋਲਣ ਤੋਂ ਨਹੀਂ ਇੱਥੇ ਕਿਹਾ ਵੀ ਬਹੁਤਾ ਨਾਮ ਬੋਲਣਾ ਚੱਖਣ ਨਹੀਂ, ਵਾਹਿਗੁਰੂ ਦੇ ਨਾਮ ਨੂੰ ਛੱਡ ਕੇ ਜਿਹੜੀਆਂ ਸੰਸਾਰੀ ਗੱਲਾਂ ਬੋਲਣੀਆਂ, ਇੱਕ ਤਰਥ ਹੈ, ਉਹ ਝੱਖਾਂ ਮਾਰਨੀਆਂ, ਬਕਵਾਸ ਕਰਨੀ, ਵਿਅਰਥ ਬੋਲਣਾ ਹੈ। ਪਰਮਾਤਮਾ ਦੇ ਨਾਮ ਨੂੰ ਛੱਡ ਕੇ ਬਾਕੀ ਚੁਗਲੀ, ਨਿੰਦਿਆ, ਸੰਸਾਰਿਕ ਗੱਲਾਂ ਔਰ ਕਰਨੀਆਂ ਸੁਣਨੀਆਂ, ਇਹ ਝੱਖਾਂ ਮਾਰਨੀਆਂ ਹਨ, ਬਕਵਾਸ ਕਰਨੀ ਹੈ, ਵਿਅਰਥ ਬੋਲਣਾ ਹੈ। ਦੂਸਰਾ ਜਿਹੜਾ ਅਸੀਂ ਮੰਗੀ ਜਾਂਦੇ ਹਾਂ ਵੀ ਸੁੱਖ ਦੇ, ਸੁੱਖ ਦੇ, ਸੁੱਖ ਦੇ, ਅਤੇ ਪਰਮਾਤਮਾ ਦਾ ਸ਼ੁਕਰਾਨਾ ਨਹੀਂ ਕਰਦੇ, ਧੰਨਵਾਦ ਵਜੋਂ ਵਾਹਿਗੁਰੂ ਦਾ ਸਿਮਰਨ ਨਹੀਂ ਕਰਦੇ। ਇਹ ਜਿਹੜਾ ਮੰਗੀ ਜਾਣਾ ਪਦਾਰਥਾਂ ਦਾ, ਸਰੀਰਕ ਸੁੱਖਾਂ ਦਾ, ਇਹ ਵੀ ਝੱਖਾਂ ਮਾਰਨੀਆਂ ਹਨ। ਕਰਮ ਵੀ ਸਾਡੇ ਨਾਲ ਨੇ ਨਾ, ਜਿਹੜੇ ਪਿਛਲੇ ਕਮਾਏ ਹੋਏ ਨੇ, ਕਰਮਾਂ ਦੇ ਅਨੁਸਾਰ ਵਾਹਿਗੁਰੂ ਨੇ ਫਲ ਭੁਗਤਾਉਣਾ। ਜੇ ਪਰਮਾਤਮਾ ਦਾ ਸ਼ੁਕਰਾਨਾ ਕਰਨ ਵਾਲੇ ਪਾਸੇ ਤੁਰ ਪਈਏ, ਉਹ ਤੁੱਠ ਪਵੇ, ਦਇਆ ਦੇ ਘਰ 'ਚ ਆ ਜਾਏ, ਤਾਂ ਬੜੇ ਬੁਰੇ ਕਰਮਾਂ ਦਾ ਫਲ ਭੋਗਣ ਤੋਂ ਬਚਾ ਵੀ ਲੈਂਦਾ। ਕਿਉਂਕਿ ਤਵ ਗੁਣ ਕਹਾਂ ਜਗਤ ਗੁਰਾ, ਜਬ ਕਰਮ ਨਾ ਨਾਸੈ, ਸਿੰਘ ਸ਼ਰਨ ਕਤ ਜਾਈਐ ਜਬ ਜੰਬ ਗਰਾਸੈ। ਜੇ ਗਿੱਦੜਾਂ ਹੀ ਘੇੜੀ ਘੇਰੀ ਫਿਰਨਾ ਤਾਂ ਸ਼ੇਰ ਦੀ ਸ਼ਰਨ ਦਾ ਕੀ ਮਤਲਬ? ਇਹ ਤਾਂ ਹੀ ਹੰਬੇ ਨਾਲ ਕਹਿ ਸਕਦੇ ਹਾਂ ਜਾਂ ਸ਼ੇਰ ਦੀ ਸ਼ਰਨ ਆਵਾਂਗੇ। ਤਾਂ ਜੇ ਸ਼ਰਨ ਨਹੀਂ ਆਏ ਅਤੇ ਕਰਮ ਉਹੋ ਹੀ ਪਹਿਲਾਂ ਵਾਲਾ, ਜਿਵੇਂ ਬਚਨ ਕੀਤਾ, ਫਰੀਦਾ ਲੋੜੈ ਦਾਖ ਬਜੌਰੀਆਂ, ਕਿੱਕਰ ਬੀਜਿਆ ਜੱਟ, ਹੰਡਾ ਉੱਨ ਕਤਾਏ ਦਾ ਪੈਦਾ ਲੋੜੈ ਪੱਟ। ਫਰੀਦੀ ਕਹਿੰਦੇ ਜਿਵੇਂ ਕੋਈ ਮਨੁੱਖ ਬੀਜਦਾ ਤਰਿਆ ਸਾਰੀ ਉਮਰ ਕਿੱਕਰਾਂ ਦੇ ਬੀਜ, ਅਤੇ ਇੱਛਾ ਰੱਖੇ ਵੀ ਬਜੌਰ ਦੇ ਇਲਾਕੇ ਦੀਆਂ ਦਾਖਾਂ, ਅੰਗੂਰ ਮਿੱਠੇ ਮਿੱਠੇ ਖਾਣ ਨੂੰ ਮਿਲਣਗੇ, ਇਹ ਨਾਮੁਮਕਿਨ ਬਾਤ ਹੈ। ਜੇ ਕਿੱਕਰਾਂ ਦੇ ਬੀਜ ਬੀਜੇ ਹਨ ਤਾਂ ਕਿੱਕਰ ਹੀ ਉੱਗਣਗੇ, ਦਾਖਾਂ ਤਾਂ ਉੱਗਣੀ ਪੈਣੀ। ਔਰ ਸਾਰੀ ਉਮਰ ਉੱਨ ਕੱਤਦਾ ਰਹੇ ਅਤੇ ਕਹੇ ਵੀ ਮੈਨੂੰ ਚੀਨ ਦਾ ਰੇਸ਼ਮ ਪਹਿਨਣ ਨੂੰ ਮਿਲੇ, ਸੋ ਜਿਹੜਾ ਬਹੁਤ ਮਹਿੰਗਾ ਰੇਸ਼ਮ ਤਾਂ ਪਹਿਨਣ ਨੂੰ ਨਹੀਂ ਮਿਲੇਗਾ, ਉੱਨ ਕੱਤੀ ਹੈ। ਭਾਵ ਪਾਪਾਂ ਰੂਪੀ, ਵਿਕਾਰਾਂ ਰੂਪੀ, ਬੁਰੇ ਕਰਮਾਂ ਰੂਪੀ ਉੱਨ ਕੱਤੀ ਹੈ, ਅਤੇ ਰੇਸ਼ਮ ਆਤਮਕ ਸੁੱਖ ਨਹੀਂ ਮਿਲ ਸਕਦਾ। ਕਿੱਕਰਾਂ ਦੇ ਬੀਜ ਬੀਜੇ ਹਨ ਮਾੜਿਆਂ ਕਰਮਾਂ ਦੇ, ਅਤੇ ਉੱਥੇ ਦਾਖਾਂ ਸੁਰਗ ਬੈਕੁੰਠ ਦੀਆਂ ਮੁਗਤੀਆਂ ਥੋੜ੍ਹੀਆਂ ਮਿਲ ਜਾਣਗੀਆਂ? ਨਹੀਂ, ਜੋ ਬੀਜਿਆ ਹੈ ਉਹੀ ਪ੍ਰਾਪਤ ਹੋਏਗਾ। ਜਿਹਾ ਬੀਜਿਆ ਸੋ ਲੁਣਾ ਕਰਮਾਂ ਸੰਦੜਾ ਖੇਤ, ਇਹ ਸਰੀਰ ਕਰਮਾਂ ਦਾ ਖੇਤ ਹੈ। ਇਸ ਸਰੀਰ ਵਿੱਚ ਜੋ ਕੁਛ ਕਿਸੇ ਨੇ ਬੀਜਿਆ ਹੈ ਉਹੀ ਪ੍ਰਾਪਤ ਹੁੰਦਾ, ਇਸ ਕਰਕੇ ਜੇ ਬੀਜਿਆ ਹੀ ਨਹੀਂ ਤਾਂ ਕਿਵੇਂ ਪ੍ਰਾਪਤ ਹੋਵੇਗਾ? ਇੱਕ ਬਚਨ ਮੈਨੂੰ ਯਾਦ ਆਇਆ, ਸਾਡੇ ਪੰਥ ਵਿੱਚ ਇੱਕ ਮਹਾਂਪੁਰਸ਼ ਹੋਏ ਨੇ ਜਿਨ੍ਹਾਂ ਹਰਿਮੰਦਰ ਸਾਹਿਬ 70 ਸਾਲ ਨਿਸ਼ਕਾਮ ਕੀਰਤਨ ਦੀ ਸੇਵਾ ਨਿਭਾਈ ਹੈ। ਉਹ ਸਰੰਦੇ ਨਾਲ ਕੀਰਤਨ ਕਰਿਆ ਕਰਦੇ ਸਨ, ਬਹੁਤ ਵੱਡੇ ਰਾਗੀ ਸਨ ਅਤੇ ਸੰਤ ਸਨ। ਉਹਨਾਂ ਦਾ ਨਾਂ ਸੀ ਬਾਬਾ ਸ਼ਾਮ ਸਿੰਘ ਜੀ, ਸੰਤ ਅਤਰ ਸਿੰਘ ਜੀ ਦੇ ਸਮਕਾਲੀ ਹੋਏ ਨੇ। ਕਦੇ ਅੰਮ੍ਰਿਤਸਰ ਸਾਹਿਬ ਜਾਓ ਤਾਂ ਆਟਾ ਮੰਡੀ ਅਸਥਾਨ, ਉਹ ਅੱਜ ਵੀ ਹੈ, ਉਹਨਾਂ ਦਾ ਯਾਦਗਰੀ ਅਸਥਾਨ। ਅੰਮ੍ਰਿਤ ਵੇਲੇ ਤਿੰਨ ਪਹਿਰ ਦਾ ਜਿਹੜਾ ਕੜਾਹ ਪ੍ਰਸ਼ਾਦ ਨੂੰ ਭੋਗ ਲੱਗਦਾ ਨਾ ਹਰਿਮੰਦਰ ਸਾਹਿਬ, ਅੱਜ ਵੀ ਉਹਨਾਂ ਦੇ ਅਸਥਾਨ ਤੋਂ ਉਹ ਕੜਾਹ ਪ੍ਰਸ਼ਾਦ ਆਉਂਦਾ। ਹੋਰ ਬਾਹਰੋਂ ਆਏ ਪ੍ਰਸ਼ਾਦ ਨੂੰ ਹਰਿਮੰਦਰ ਸਾਹਿਬ ਪ੍ਰਵਾਨਗੀ ਨਹੀਂ ਹੈ, ਉੱਥੇ ਬਣਿਆ ਪ੍ਰਸ਼ਾਦ ਭੇਟਾ ਹੁੰਦਾ, ਬਾਹਰੋਂ ਨਹੀਂ। ਪਰ ਬਾਬਾ ਸ਼ਾਮ ਸਿੰਘ ਦੇ ਅਸਥਾਨ ਤੋਂ ਪ੍ਰਸ਼ਾਦ ਆਉਣੋਂ ਕਿਸੇ ਨੇ ਨਹੀਂ ਰੋਕਿਆ। ਸਭ ਤੋਂ ਪਹਿਲਾ ਪ੍ਰਸ਼ਾਦ ਉਹਨਾਂ ਦੇ ਡੇਰੇ ਤੋਂ ਆਉਂਦਾ, ਕਿਉਂਕਿ ਬਾਬਾ ਜੀ ਆਪ ਲੈ ਕੇ ਆਇਆ ਕਰਦੇ ਸਨ ਅਤੇ 70 ਸਾਲ ਬਿਨਾਂ ਨਾਗਾ ਅਤੇ ਨਿਸ਼ਕਾਮ ਕੀਰਤਨ ਦੀ ਸੇਵਾ ਨਾ ਨਿਭਾਈ। ਉਹ ਦਿਹਾੜੀ 'ਚ 5 ਵਾਰੀ ਕੀਰਤਨ ਦੀ ਸੇਵਾ ਨਿਭਾਉਂਦੇ ਸੀ, ਹਰਿਮੰਦਰ ਸਾਹਿਬ, ਅਕਾਲ ਤਖਤ ਸਾਹਿਬ, 3ਵੀਂ ਦਫਾ ਫਿਰ ਹਰਿਮੰਦਰ ਸਾਹਿਬ, ਅਤੇ ਸਵੇਰੇ ਸ਼ਾਮ ਆਪਣੇ ਡੇਰੇ 'ਤੇ ਵੀ ਕੀਰਤਨ ਉਹ ਕਰਦੇ ਸਨ। ਇਸ ਪ੍ਰਕਾਰ ਉਹ 5 ਵਾਰੀ ਕੀਰਤਨ ਦੀ ਸੇਵਾ ਨਿਭਾਉਂਦੇ ਸੀ ਅਤੇ ਫਿਰ ਹੋਰ ਕੁਝ ਸਮਾਂ ਕੱਢ ਕੇ ਛਬੀਲ 'ਤੇ ਬੈਠੇ ਆਈ ਸੰਗਤ ਨੂੰ ਜਲ ਵੀ ਛਕਾਇਆ ਕਰਦੇ ਸਨ। ਇੱਕ ਦਿਨ ਉਹ ਜਲ ਛਕਾ ਰਹੇ ਆਉਂਦੀ ਸੰਗਤ ਨੂੰ ਅਤੇ ਉਹਨਾਂ ਦਾ ਸੁਭਾਅ ਸੀ, ਵਾਰ ਵਾਰ ਕਹਿੰਦੇ, ਬੋਲੋ ਭਾਈ ਜੀ ਵਾਹਿਗੁਰੂ ਫਿਰ ਜਲ ਛਕੋ, ਬੋਲੋ ਜੀ ਵਾਹਿਗੁਰੂ ਫਿਰ ਜਲ ਛਕੋ। ਇੱਕ ਮਨ ਚਲਾ ਜਿਹਾ ਗੱਭਰੂ ਆਇਆ, ਉਹ ਕਹਿਣ ਲੱਗਾ, ਬਾਬਾ ਜਲ ਛਕਾਉਣਾ ਦਾ ਛਕਾ ਹਾ ਨਹੀਂ ਮੈਂ ਬੋਲਣਾ ਜੋ ਤੂੰ ਬੋਲਣ ਨੂੰ ਕਹਿੰਦਾ, ਵੀ ਵਾਹਿਗੁਰੂ ਨਹੀਂ ਕਹਿਣਾ। ਤਾਂ ਉਹ ਮਹਾਂਪੁਰਸ਼ ਹੱਸ ਪਏ, ਉਹਨਾਂ ਗੁੱਸਾ ਨਹੀਂ ਕੀਤਾ, ਕਹਿੰਦੇ ਕੋਈ ਨਹੀਂ, ਅਸੀਂ ਕਿਹੜਾ ਬੇਟਾ ਜਲ ਮੁੱਲ ਲਿਆਂਦਾ, ਨਹੀਂ ਬੋਲਣਾ ਤਾਂ ਕੋਈ ਗੱਲ ਨਹੀਂ, ਜਲ ਛਕੋ, ਪਰ ਸ਼ਾਮਾਂ ਨੂੰ ਸਾਡੇ ਕੋਲ ਸਮਾਂ ਹੋਵੇਗਾ, ਉੱਥੇ ਡੇਰੇ ਆਈ ਆਟਾ ਮੰਡੀ, ਫਿਰ ਤੂੰ ਦੱਸੀਂ ਤਾਂ ਸਹੀ ਵੀ ਕਿਉਂ ਨਹੀਂ ਵਾਹਿਗੁਰੂ ਕਹਿਣਾ, ਵਾਹਿਗੁਰੂ ਨੇ ਤੇਰਾ ਕੀ ਵਿਗਾੜਿਆ। ਤਾਂ ਉਹਦੇ 'ਤੇ ਅਸਰ ਹੋ ਗਿਆ ਵੀ ਭਲਾ ਵੇਖੀਏ ਬਾਬਾ ਕੀ ਕਹਿੰਦਾ। ਉਹ ਚਲਾ ਗਿਆ ਅਤੇ ਕੋਲ ਬਿਠਾਇਆ ਬੜੇ ਪ੍ਰੇਮ ਨਾਲ, ਕਹਿੰਦੇ ਹੁਣ ਦੱਸ ਵੀ ਕਿਉਂ ਨਹੀਂ ਵਾਹਿਗੁਰੂ ਕਹਿਣਾ। ਕਹਿਣ ਲੱਗਾ, ਮੈਂ ਵਾਹਿਗੁਰੂ ਕਿਉਂ ਕਹਾਂ, ਉਹਨੇ ਮੈਨੂੰ ਕੀ ਦਿੱਤਾ। ਕਹਿਣ ਲੱਗੇ, ਕੁਛ ਨਹੀਂ ਦਿੱਤਾ। ਕਹਿਣ ਲੱਗਾ, ਨਹੀਂ ਜੀ, ਉਹਨੇ ਮੈਨੂੰ ਕੁਛ ਨਹੀਂ ਦਿੱਤਾ, ਸਾਰੀ ਦੁਨੀਆ ਚੰਗੀ ਭਲੀ ਸੁੱਖ ਮਾਣਦੀ ਆ, ਮੇਰੇ ਕੋਲ ਕੁਛ ਨਹੀਂ, ਘਰ ਘਾਟ ਨਹੀਂ, ਪੈਸਾ ਨਹੀਂ। ਕਹਿਣ ਲੱਗੇ, ਸਾਨੂੰ ਪਤਾ ਲੱਗ ਗਿਆ ਵੀ ਤੂੰ ਮਾਇਆ ਦੀ ਥੁੜਦਾ ਮਾਰਿਆ, ਮਾਇਆ ਹੈ ਨਹੀਂ ਤੇਰੇ ਕੋਲ। ਕਹਿਣ ਲੱਗਾ, ਹਾਂ। ਕਹਿਣ ਲੱਗੇ, ਫਿਰ ਸਾਡੇ ਕੋਲ ਮਾਇਆ ਬੜੀ ਹੈ, ਸੰਗਤ ਨੇ ਭੇਟਾ ਕੀਤੀ, ਬਹੁਤ ਜਮ੍ਹਾਂ ਹੋਈ ਹੈ, ਅਸੀਂ ਹੁਣੇ ਸੇਵਾਦਾਰ ਲਾ ਦਿੰਦੇ ਹਾਂ, ਉਹ ਗਿਣ ਕੇ 1,00,000 ਰੁਪਈਆ ਥੈਲੀਆਂ 'ਚ ਪਾਉਣਗੇ, ਜਿੱਥੇ ਕਹੇਗਾ ਉੱਥੇ ਛੱਡ ਕੇ ਆਉਣਗੇ, ਸਾਡੀ ਗਰੰਟੀ। ਪਰ ਇੱਕ ਸ਼ਰਤ ਆ ਨਾ ਸਾਡੀ, ਉਹ ਕਹਿਣ ਲੱਗਾ ਵੀ ਉਹ ਕੀ। ਤਾਂ ਮਹਾਂਪੁਰਸ਼ ਕਹਿਣ ਲੱਗੇ, ਸਾਨੂੰ ਆਪਣੀ ਖੱਬੀ ਅੱਖ ਕੱਢ ਲੈਣ ਦੇ। ਕਹਿਣ ਲੱਗਾ, ਬਾਬਾ ਜੀ ਮੈਂ ਕਾਣਾ ਹੋ ਜਾਵਾਂਗਾ ਨਾਲੇ ਅੱਖ ਗੱਡੀ, ਤਾਂ ਦਰਦ ਬਹੁਤ ਹੋਵੇਗੀ। ਕਹਿਣ ਲੱਗੇ, ਇੱਥੋਂ ਗੁੱਟ ਲਾਗੋਂ ਹੱਥ ਵੱਢ ਲਈਏ। ਨਹੀਂ ਬਾਬਾ ਜੀ, ਮੈਂ ਟੁੰਡਾ ਹੋ ਜਾਵਾਂ। ਕਹਿੰਦੇ, ਗੋਡਿਓਂ ਰੱਖ ਕੇ ਲੱਤ ਵਢਾ ਲਾ, ਕੁਛ ਨਾ ਕੁਛ ਤਾਂ ਸਾਨੂੰ ਦੇ ਨਾ, ਅਸੀਂ ਤੈਨੂੰ 1,00,000 ਰੁਪਈਆ ਦੇਣਾ। ਕਹਿਣ ਲੱਗਾ, ਨਹੀਂ ਜੀ, ਇਹ ਔਖਾ ਕੰਮ ਹੈ। ਕਹਿਣ ਲੱਗੇ, ਫਿਰ ਮੂਰਖਾ ਦਿਮਾਗ 'ਤੇ ਬੋਝ ਪਾ ਕੇ ਸੋਚ ਸੋਚ ਕੇ ਦੱਸ ਵੀ ਪਰਮਾਤਮਾ ਜਿਸ ਨੇ ਤੈਨੂੰ ਇਹ ਜੀਵਨ ਦਿੱਤਾ, ਤੈਨੂੰ ਨਰ ਨਰਾਇਣੀ ਕਾਇਆ ਦਿੱਤੀ ਹੈ, ਇਹ ਅੰਗ ਪ੍ਰਤੰਗ ਏਡੇ ਕੀਮਤੀ, ਤੂੰ 1,00,000 ਰੁਪਈਏ ਦਾ ਇੱਕ ਅੰਗ ਨਹੀਂ ਸਾਨੂੰ ਦੇ ਰਿਹਾ, ਅਤੇ ਰੱਬ ਨੇ ਤਾਂ ਤੇਰੇ ਕੋਲੋਂ ਕੁਛ ਨਹੀਂ ਲਿਆ ਇਹਨਾਂ ਅੰਗਾਂ ਪ੍ਰਤੰਗਾਂ ਕਰਕੇ। ਜਿਹਨੇ ਤੇਰੀ ਰਚਨਾ ਰਚੀ, ਜਿਹਨੇ ਤੈਨੂੰ ਬਣਾਇਆ, ਮਾਂ ਕੀ ਰਕਤ ਪਿਤਾ ਬਿੰਦ ਧਾਰਾ ਮੂਰਤ ਸੂਰਤ ਕਾਰਾ ਪਾਰਾ, ਜਿਹਨੇ ਹੋਰ ਇੰਨਾ ਕੁਝ ਬਖਸ਼ਿਆ। ਫਿਰ ਉਹਨਾਂ ਮਹਾਂਪੁਰਸ਼ਾਂ ਨੇ ਬਚਨ ਪੜ੍ਹਿਆ ਕਿ ਤੇਰੀ ਤਾਂ ਇਹ ਹਾਲਤ ਆ ਵੀ 10 ਵਸਤੂਲੇ ਪਾਛੈ ਪਾਵੈ, ਰੱਬ ਦੀਆਂ ਦਿੱਤੀਆਂ ਪਹਿਲੀਆਂ 10 ਵਸਤੂਆਂ ਨੂੰ ਪਿੱਛੇ ਪਾ ਦਿੱਤਾ, ਭੁਲਾ ਦਿੱਤਾ ਵੀ ਰੱਬ ਨੇ ਦਿੱਤੀਆਂ ਕਿ ਨਹੀਂ। ਏਕ ਵਸਤ ਕਾਰਨ ਬੇਖੋਟ ਗਵਾਵੈ, ਇੱਕ ਵਸਤੂ ਹੋਰ ਮੰਗਦਾ ਅਤੇ ਜੇ ਨਹੀਂ ਦਿੱਤੀ 4 ਦਿਨ ਪਰਮਾਤਮਾ ਨੇ ਬੇਨਤੀ ਨਹੀਂ ਸੁਣੀ ਅਤੇ ਭਰੋਸਾ ਹੀ ਗਵਾ ਦਿੱਤਾ ਰੱਬ ਤੋਂ। ਏਕ ਭੀ ਨਾ ਦੇ, 10 ਭੀ ਹਿਰ ਲੇ, ਇੱਕ ਵੀ ਦਵੇ ਨਾ, ਜਿਹੜੀਆਂ ਪਹਿਲਾਂ ਦਿੱਤੀਆਂ 10 ਉਹ ਵੀ ਖੋਹ ਲਵੇ। ਤਉ ਮੂੜਾ ਕਹੋ ਕਹਾਂ ਕਰੇ, ਦੱਸੋ ਇਹ ਮੂਰਖ ਰੱਬ ਨਾਲ ਕੀ ਕਰ ਸਕਦਾ ਅੱਡਾ ਲਾ ਕੇ। ਜਿਸ ਠਾਕੁਰ ਸਿਉ ਨਾਹੀਂ ਚਾਰਾ, ਤਾਂ ਕੋ ਕੀਜਾ ਸਦ ਨਮਸਕਾਰਾ, ਜਿਹਦੇ ਕੋਈ ਚਾਰਾ, ਕੋਈ ਹੀਲ ਹੁਜਤ, ਕੋਈ ਜ਼ੋਰ ਧੱਕਾ ਚੱਲ ਨਹੀਂ ਸਕਦਾ, ਬੰਦਾ ਹੀ ਜ਼ੋਰਾਵਰ ਨਹੀਂ ਮਾਣ, ਉਹਦੇ ਅੱਗੇ ਅਸੀਂ ਕੁਝ ਕਰ ਨਹੀਂ ਸਕਦੇ, ਝੁਕਣਾ ਪੈਂਦਾ, ਉਹ ਪਰਮਾਤਮਾ ਅਤੇ ਉਹ ਵੀ ਨਿਆਂ ਕਰਤਾ ਹੈ, ਨਿਰਵੈਰ ਹੈ, ਵੈਰ ਨਹੀਂ ਤੇਰੇ ਨਾਲ ਰੱਖਦਾ। ਇਹ ਵੈਰੀ ਤੇਰੇ ਆਪਣੇ ਕਰਮ ਹੀ ਹਨ ਜਿਹਨਾਂ ਨੇ ਤੈਨੂੰ ਦੁੱਖ ਦਿੱਤਾ, ਗਰੀਬੀ ਮੇਰੀ ਆਪਣੇ ਕਰਮਾਂ ਦਾ ਫਲ ਆ। ਤੋ ਇਸ ਵਾਸਤੇ ਜਿਹਦੇ ਨਾਲ ਚਾਰਾ ਨਹੀਂ ਕੋਈ ਚੱਲ ਸਕਦਾ, ਉਹਨੂੰ ਸਦਾ ਨਮਸਕਾਰ ਕਰਨੀ ਬਣਦੀ ਹੈ। ਹਜ਼ੂਰ ਕਹਿੰਦੇ ਨੇ, ਜਿਹੇ ਪ੍ਰਸਾਦ 36 ਅੰਮ੍ਰਿਤ ਖਾਹੇ, ਤਿਸ ਠਾਕੁਰ ਕੋ ਰੱਖ ਮਨ ਮਾਹੇ, ਜਿਹੇ ਪ੍ਰਸਾਦ ਸੁਗੰਧਿਤ ਤਨ ਲਾਵੈ, ਤਿਸ ਕੋ ਸਿਮਰਤ ਪਰਮਗਤ ਪਾਵੈ। ਪਰ ਅਸੀਂ ਤਾਂ ਜਦੋਂ ਮਿਲਦੀ ਹੈ ਨਾ ਦਾਤ ਸਾਨੂੰ, ਅਸੀਂ ਉਹਨੂੰ ਯਾਦ ਕਰਨ ਦੀ ਬਜਾਏ ਮਾੜਾ ਮੋਟਾ ਕਿਤੇ ਲੈ ਲਵਾਂ ਨਾਲ, ਚਲੋ ਜੀ ਗੁਰਦੁਆਰੇ ਬੱਚੇ ਨੂੰ ਮੱਥਾ ਟਿਕਾਓ, ਪਰ ਫਿਰ ਸਾਡਾ ਧਿਆਨ ਇਸ ਪਾਸੇ ਹੁੰਦਾ ਵੀ ਹੁਣ ਭੰਗੜੇ ਛੰਗੜੇ ਪੈਣੇ ਚਾਹੀਦੇ, ਸ਼ਰਾਬਾਂ ਦੇ ਦੌਰ ਚੱਲਣੇ ਚਾਹੀਦੇ, ਰੱਬ ਨੂੰ ਕਿਉਂ ਚੇਤੇ ਕਰਨਾ। ਅਤੇ ਜੇ ਵਾਹਿਗੁਰੂ ਨਾ ਕਰੇ ਉਹ ਕਾਕਾ ਅੱਖਾਂ ਮੀਟ ਜਾਏ ਤਾਂ ਫਿਰ ਰੱਬ ਨੂੰ ਤਾਹਨੇ ਮਿਲਣੇ, ਰੱਬ ਉਤਰੇ ਦਾ ਸੀ ਕੀ ਵਿਗਾੜਿਆ ਸੀ, ਜੇ ਇੰਝ ਖੋਹ ਲੈਣਾ ਸੀ ਸਾਨੂੰ ਦਿੰਦਾ ਹੀ ਨਾ। ਇਸ ਪ੍ਰਕਾਰ ਦੀ ਹਾਲਤ ਹੁੰਦੀ ਹੈ ਨਾ ਸਾਡੀ, ਅਸੀਂ ਪਰਮਾਤਮਾ ਤੋਂ ਬੇਮੁਖ ਹਾਂ। ਜਿਸ ਦੀ ਕਿਰਪਾ ਨਾਲ ਸਭ ਕੁਛ ਹੈ ਉਹਨੂੰ ਭੁਲਾਇਆ ਹੋਇਆ, ਚੇਤਾ ਭੁਲਾ ਦਿੱਤਾ, ਸ਼ੁਕਰਾਨਾ ਕਰਨਾ ਨੇ। ਸੋ ਇਸ ਵਾਸਤੇ ਜੇ ਸ਼ੁਕਰਾਨਾ ਕਰਨਾ ਸਿੱਖੀਏ ਤਾਂ ਆਉਣ ਵਾਲੇ ਸਮੇਂ 'ਚ ਹੋਰ ਵੀ ਬੜਾ ਕੁਝ ਬਖਸ਼ ਸਕਦਾ, ਉਹਦੇ ਹੱਥ ਵਿੱਚ ਹੈ ਨਾ ਸਾਰਾ ਕੁਝ, ਬਹੁਤ ਕੁਝ। ਜਾਂ ਕਹਿ ਘਰ ਸਭ ਕੁਛ ਹੈ ਭਾਈ, ਨੌਨਦ ਭਰੇ ਭੰਡਾਰ। ਹਜ਼ੂਰ ਕਹਿੰਦੇ ਨੇ ਚੇਤਾ ਕਰ ਜਿੰਦੀ ਏ ਤੁਧ ਬਾਪ ਮਹਿਤਾਰੀ, ਜਿਹਨੇ ਪਿਓ ਅਤੇ ਮਾਂ ਦਿੱਤੇ ਤੈਨੂੰ। ਜਿੰਦੀ ਏ ਭਰਾਤ ਪੁੱਤ ਹਾਰੀ, ਜਿਹਨੇ ਭਰਾ ਪੁੱਤ ਪੋਤਰੇ ਬਖਸ਼ੇ। ਜਿੰਦੀ ਏ ਤੁਧ ਬਨਤਾ ਅਰਮੀਤਾ, ਤੇਰੀ ਇਸਤਰੀ ਅਰਧਾਂਗਣੀ ਸੇਵਾਦਾਰਨੀ, ਤੇਰਾ ਸਾਥ ਨਿਭਾਉਣ ਵਾਲੀ, ਮਿੱਤਰ ਦਿੱਤੇ। ਜਿੰਦੀ ਏ ਤੁਧ ਬਨਤਾ ਅਰਮੀਤਾ, ਤਿਸ ਠਾਕੁਰ ਕੋ ਰੱਖ ਲਿਓ ਚੀਤਾ। ਰਾਖਣ ਹਾਰ ਸੰਭਾਰ ਜਨਾ, ਸਗਲੇ ਛੋੜ ਵਿਚਾਰ ਮਨਾ। ਜਿੰਦੀ ਆ ਤੁਧ ਪਵਨ ਅਮੋਲਾ, ਹਵਾ ਦਾ ਮੁੱਲ ਤੇਰੇ ਕੋਲ ਆ, ਵੇਖ ਕਿੰਨੀ ਵਗ ਰਹੀ। ਜੇ ਕਿਸੇ ਬੰਦੇ ਨੂੰ ਕੋਈ ਨੁਕਸ ਪੈ ਜਾਏ ਤਾਂ ਆਕਸੀਜਨ ਵਾਸਤੇ ਕਿੰਨੇ ਪੈਸੇ ਲੈਂਦੇ ਆ ਡਾਕਟਰ, ਆਕਸੀਜਨ ਲਾਉਣ ਦੇ ਰੋਜ਼ ਹੀ ਪੈਸੇ ਲੈਂਦੇ ਹਨ। ਪਰ ਪਰਮਾਤਮਾ ਨੇ ਕਿੰਨੀ ਆਕਸੀਜਨ ਪੈਦਾ ਕੀਤੀ, ਤੇਰੇ ਸਵਾਸ ਚੱਲ ਰਹੇ ਨੇ, ਜਿਉਂਦਾ ਜਾਗਦਾ, ਇਹਦਾ ਮੁੱਲ ਨਹੀਂ ਘੁਲਿਆ। ਜਿੰਦੀ ਆ ਤੁਧ ਪਵਨ ਮੋਲਾ, ਜਿੰਦੀ ਆ ਤੁਧ ਨੀਰ ਨਿਰਮੋਲਾ। ਬਸਦਾ ਦੀਓ ਬਰਤਨ ਬਲਨਾ, ਤਿਸ ਠਾਕੁਰ ਕੀ ਰਹੁ ਮਨ ਸ਼ਰਨਾ। ਛੱਤੀ ਅੰਮ੍ਰਿਤ ਜਿਨ ਭੋਜਨ ਦੀਏ, ਅੰਤਰ ਥਾਨ ਠਹਿਰਾਵਨ ਕਹੁ ਦੀਏ। ਇਤਿਆਦਿਕ ਬਹੁਤ ਕੁਝ ਪਰਮਾਤਮਾ ਨੇ ਬਖਸ਼ਿਆ, ਪਰ ਇਹ ਜੀਵ ਫਿਰ ਵੀ ਉਸ ਤੋਂ ਬੇਮੁੱਖ ਹੈ। ਇਹ ਹੋਰ ਮੰਗ ਰਿਹਾ ਪਰ ਪਹਿਲੀਆਂ ਦਿੱਤੀਆਂ ਦਾਤਾਂ ਦਾ ਸ਼ੁਕਰਾਨਾ ਨਹੀਂ ਕਰਦਾ। ਗਿਆਨੀ ਸੰਤ ਸਿੰਘ ਮਸਕੀਨ ਜੀ, ਸਿੰਧ ਸੂਬੇ 'ਚ ਉਹਨਾਂ ਦਾ ਜਨਮ ਹੋਇਆ ਅਤੇ ਉੱਥੇ ਖਾਲਸਾ ਸਕੂਲ ਸੀ, ਉੱਥੇ ਪੜ੍ਹਿਆ ਕਰਦੇ ਸਨ। ਇਹਨਾਂ ਦੇ ਉਸਤਾਦ ਇੱਕ ਪ੍ਰਿੰਸੀਪਲ ਗਿਆਨੀ ਹਰੀ ਸਿੰਘ ਜੀ ਹੋਏ ਨੇ। ਉਹ ਇੱਕ ਦਿਨ ਉਹਨਾਂ ਨੇ ਸਾਰੇ ਵਿਦਿਆਰਥੀਆਂ ਨੂੰ ਇੱਕ ਬਚਨ ਸੁਣਾਇਆ। ਉੱਥੇ ਸਿੰਧ ਦੇ ਵਿੱਚ ਪਹਾੜਾਂ ਦੇ ਵਿੱਚ ਇੱਕ ਚਸ਼ਮਾ ਸੀ ਪਾਣੀ ਦਾ, ਬੜੀ ਰਮਣੀਕ ਜਗ੍ਹਾ ਸੀ। ਅਕਸਰ ਲੋਕ ਸ਼ਾਮਾਂ ਨੂੰ ਉੱਥੇ ਘੁੰਮਣ ਫਿਰਨ ਕਈ ਵਾਰੀ ਚਲੇ ਜਾਂਦੇ ਸੀ। ਗਿਆਨੀ ਹਰੀ ਸਿੰਘ ਜੀ ਕਹਿੰਦੇ, ਮੈਂ ਇੱਕ ਦਿਨ ਗਿਆ, ਪਾਠ ਕਰਦਾ ਹੋਇਆ ਬਾਣੀ ਪੜ੍ਹਦਾ ਫਿਰਦਾ ਸੀ ਅਤੇ ਇੱਕ ਬੰਦਾ ਨਹਾਉਣ ਵਾਸਤੇ ਆਇਆ ਆਪਣੇ ਬੱਚੇ ਨੂੰ ਨਾਲ ਲੈ ਕੇ। ਬੱਚਾ ਪਹਿਲਾਂ ਬਾਹਰ ਖੜ੍ਹਾ ਸੀ, ਉਹ ਆਦਮੀ ਇਸ਼ਨਾਨ ਕਰਨ ਲੱਗ ਪਿਆ ਉਸ ਚਸ਼ਮੇ ਵਿੱਚ, ਪਾਣੀ ਦੇ ਤਲਾਬ ਜਿਹਾ ਬਣਿਆ ਸੀ ਅਤੇ ਕੁਦਰਤੀ ਬੱਚਾ ਅੱਗੇ ਤੁਰਦਾ ਤੁਰਦਾ ਗਾਂਹ ਡੂੰਘੇ ਪਾਣੀ ਚਲਾ ਗਿਆ ਅਤੇ ਡੁੱਬਣ ਲੱਗ ਪਿਆ। ਉਹ ਬੰਦਾ ਤਰਨਾ ਨਹੀਂ ਸੀ ਜਾਣਦਾ, ਉਹਨੇ ਰੌਲਾ ਪਾਇਆ ਵੀ ਕੋਈ ਤਰਨਾ ਜਾਣਦਾ ਤਾਂ ਮੇਰਾ ਬੱਚਾ ਬਚਾਓ, ਮੇਰਾ ਬੱਚਾ ਮਰ ਜਾਏਗਾ, ਡੁੱਬ ਜਾਏਗਾ। ਇੱਕ ਫਰਾਂਸੀ ਸੀ ਆਦਮੀ, ਫਰਾਂਸ ਦੇਸ਼ ਦਾ, ਉਹਨਾਂ ਸਮਿਆਂ 'ਚ ਸੂਟਡ ਬੂਟਡ ਬੰਦਾ, ਉਹਨੇ ਗਲ 'ਚ ਕੈਮਰਾ ਪਾਇਆ ਹੋਇਆ ਸੀ ਅਤੇ ਉਹ ਤਸਵੀਰਾਂ ਲੈ ਰਿਹਾ ਸੀ ਪਹਾੜਾਂ ਦੀਆਂ। ਜਦੋਂ ਉਹਨੇ ਵੇਖਿਆ ਕਿ ਬੱਚਾ ਡੁੱਬ ਰਿਹਾ, ਉਸਨੇ ਪਰਵਾਹ ਨਹੀਂ ਕੀਤੀ ਆਪਣੇ ਕੱਪੜਿਆਂ ਦੀ, ਆਪਣੇ ਕੈਮਰੇ ਦੀ, ਛਾਲ ਮਾਰੀ ਅਤੇ ਉਹ ਬੱਚਾ ਬਾਹਰ ਕੱਢ ਕੇ ਲਿਆਉਂਦਾ। ਜਿਸ ਬੰਦੇ ਦਾ ਬੱਚਾ ਸੀ ਉਹਦੇ ਹੱਥ ਫੜਾਇਆ, ਉਸ ਬੰਦੇ ਨੇ ਬੱਚੇ ਨੂੰ ਫੜ ਕੇ ਚੁੰਮਿਆ, ਚੱਟਿਆ, ਗਲ ਨਾਲ ਲਾਇਆ ਅਤੇ ਚਲਾ ਗਿਆ। ਅਤੇ ਉਹ ਫਰਾਂਸੀ ਸੀ ਗੋਰਾ ਜਿਹੜਾ ਸੀ, ਕੁਝ ਹੈਰਾਨ ਜਿਹਾ ਹੋ ਗਿਆ, ਵੇਖਣ ਲੱਗ ਪਿਆ ਇੰਝ। ਗਿਆਨੀ ਹਰੀ ਸਿੰਘ ਜੀ ਕੋਲ ਚਲੇ ਗਏ, ਕਹਿੰਦੇ ਵੀ ਸੱਜਣਾ ਕੀ ਗੱਲ ਹੋਈ, ਤੂੰ ਤਾਂ ਬੜਾ ਪਰਉਪਕਾਰ ਦਾ ਕੰਮ ਕੀਤਾ, ਬੱਚਾ ਬਚਾਇਆ, ਪਰ ਤੇਰੇ ਚਿਹਰੇ 'ਤੇ ਕੁਝ ਹੈਰਾਨੀ ਜੀ ਵੇਖੀ ਮੈਂ ਹੁਣ, ਇਹ ਕੀ ਗੱਲ? ਜਾਣ ਕੇ ਪੁੱਛਿਆ, ਪਤਾ ਸੀ ਗਿਆਨੀ ਹਰੀ ਸਿੰਘ। ਉਹ ਫਰਾਂਸੀ ਸੀ ਗੋਰਾ, ਕਹਿਣ ਲੱਗਾ ਭਈ ਸਾਡੇ ਦੇਸ਼ਾਂ 'ਚ ਰਿਵਾਜ਼ ਹੈ, ਕੁਦਰਤੀ ਨਿਯਮ ਹੈ, ਲੋਕਾਂ ਦਾ ਸੁਭਾਅ, ਕਿਸੇ ਦੀ ਚਾਬੀ ਡਿੱਗ ਪਏ ਅਤੇ ਫੜ ਕੇ ਫੜਾ ਦਈਏ ਅਤੇ ਉਹ ਵੀ ਥੈਂਕ ਯੂ ਕਹਿੰਦਾ, ਧੰਨਵਾਦ। ਮੈਂ ਇਸ ਬੰਦੇ ਵੱਲ ਵੇਖ ਕੇ ਹੈਰਾਨ ਹਾਂ, ਇਹਦੀ ਜਿੰਦ ਜਾਨ, ਇਹਦੀ ਜਿਗਰ ਦਾ ਟੁਕੜਾ ਬੱਚਾ ਡੁੱਬ ਕੇ ਮਰ ਚੱਲਿਆ ਸੀ, ਇਹਨੇ ਰੌਲਾ ਪਾਇਆ, ਮੈਂ ਆਪਣਾ ਮਹਿੰਗਾ ਕੈਮਰਾ ਖਰਾਬ ਕਰ ਲਿਆ, ਕੱਪੜੇ ਮੇਰੇ ਬਰਬਾਦ ਹੋ ਗਏ, ਭਿੱਜ ਗਏ, ਇਹਦਾ ਬੱਚਾ ਮੈਂ ਬਚਾ ਦਿੱਤਾ, ਬੱਚੇ ਦੀ ਬਾਂਹ ਫੜੀ, ਗਲ ਨਾਲ ਲਾਇਆ, ਚੁੰਮਿਆ, ਚੱਟਿਆ, ਮੇਰੇ ਵੱਲ ਭੌਂ ਕੇ ਵੇਖਿਆ ਤੱਕ ਨਹੀਂ, ਕੋਈ ਦੋ ਬੋਲ ਧੰਨਵਾਦ ਦੇ ਨਹੀਂ ਬੋਲੇ ਇਸ ਬੰਦੇ ਨੇ, ਇਸ ਕਰਕੇ ਮੈਂ ਹੈਰਾਨ। ਤਾਂ ਗਿਆਨੀ ਹਰੀ ਸਿੰਘ ਜੀ ਕਹਿਣ ਲੱਗੇ, ਆਹ ਵਾਹ, ਇਹ ਹਿੰਦ ਵਾਸੀਆਂ ਨੇ ਤਾਂ ਗੁਰੂ ਗੋਬਿੰਦ ਸਿੰਘ ਦਾ ਸ਼ੁਕਰਾਨਾ ਕਰਨਾ ਭੁਲਾ ਛੱਡਿਆ, ਉਹਦਾ ਧੰਨਵਾਦ ਹੀ ਨਹੀਂ ਇਹਨਾਂ ਨੂੰ ਯਾਦ ਆਉਂਦਾ, ਇਹ ਉਹਦੇ ਉਪਕਾਰ ਥੱਲੇ ਨਹੀਂ ਦੱਬੇ ਗਏ, ਆਸਾਨ ਥੱਲੇ, ਤੇਰਾ ਆਸਾਨ ਕਿੰਨੇ ਚੇਤੇ ਰੱਖਣਾ ਵੇ ਸੱਜਣ, ਇਹਨਾਂ ਦਾ ਹਿੰਦੁਸਤਾਨੀਆਂ ਦਾ ਸੁਭਾਅ ਇਹੋ ਜਿਹਾ, ਇਹ ਮਤਲਬ ਪ੍ਰਸਤ ਅਸੀਂ ਇੰਨੇ ਬਣ ਗਏ ਵੀ ਜਿਹੜਾ ਸਾਡੇ 'ਤੇ ਉਪਕਾਰ ਕਰੇ ਉਹਦਾ ਧੰਨਵਾਦ ਵੀ ਨਹੀਂ ਕਰਦੇ, ਬਲਕਿ ਐਸੇ ਵੀ ਸਾਡੇ 'ਚ ਲੋਕ ਨੇ ਜਿਹਨੇ ਉਪਕਾਰ ਕੀਤਾ ਉਹਦੀ ਨਿੰਦਿਆ ਕਰਦੇ। ਜਿੰਨਾ ਬਚਨ ਸੁਣਾਇਆ ਨਾ ਗਿਆਨੀ ਸੰਤ ਸਿੰਘ ਮਸਕੀਨ ਹੋਰਾਂ ਨੇ, ਆਪ ਦੱਸਿਆ ਕਿ ਜਿਨ੍ਹਾਂ ਦੀ ਮੈਂ ਮਦਦ ਕੀਤੀ ਬਹੁਤ, ਜਿਨ੍ਹਾਂ ਨੂੰ ਪੈਰਾਂ 'ਤੇ ਖੜ੍ਹੇ ਕੀਤਾ, ਮੇਰੀ ਪਿੱਠ ਪਿੱਛੇ ਉਹ ਹੀ ਨਿੰਦਿਆ ਕਰਦੇ ਰਹੇ। ਤੁਹਾਡੇ ਨਾਲ ਵੀ ਕਈਆਂ ਨਾਲ ਐਸਾ ਵਾਪਰਿਆ ਹੋਵੇਗਾ, ਸਾਡੇ ਹਿੰਦ ਵਾਸੀ ਲੋਕ ਐਸਾ ਕਰਦੇ। ਅਤੇ ਪਰਮਾਤਮਾ ਜਿਸ ਨੇ ਬੇਅੰਤ ਦਾਤਾਂ ਨਾਲ ਸਾਨੂੰ ਨਵਾਜਿਆ, ਉਹਦਾ ਸ਼ੁਕਰਾਨਾ ਅਸੀਂ ਕਿੱਥੇ ਕਰਨਾ? ਪਰ ਸ਼ੁਕਰਾਨਾ ਕਰਨਾ ਬਹੁਤ ਵੱਡਾ ਇੱਕ ਚੰਗਾ ਸੁਭਾਅ ਹੈ। ਇਸ ਵਾਸਤੇ ਜਿਹਨੇ ਬੇਅੰਤ ਦਾਤਾਂ ਨਾਲ ਸਾਨੂੰ ਨਵਾਜਿਆ, ਜੀਓ ਪਾਏ ਪਿੰਡ ਜਿਨ ਸਾਜਿਆ, ਦਿੱਤਾ ਪਹਿਨਣ ਖਾਣ, ਬਹੁਤ ਕੁਝ ਬਖਸ਼ਿਆ ਆ, ਅਸੀਂ ਤਾਂ ਸਾਹ ਸਾਹ ਨਾਲ ਪਰਮਾਤਮਾ ਦਾ ਨਾਮ ਜਪੀਏ ਅਤੇ ਕਰਜ਼ਾ ਨਹੀਂ ਲਾਹ ਸਕਦੇ। ਹਜ਼ੂਰ ਦਾ ਬਚਨ ਹੈ, ਗੁਰ ਨਾਮ ਦਿਓ ਰਿਣ ਲਾਥਾ। ਜਿਹੜਾ ਸਾਡੇ ਸਿਰ ਰਿਣ ਕਰਜ਼ਾ ਹੈ, ਲੱਥਦਾ ਇੰਝ ਹੈ ਜੇ ਪਰਮਾਤਮਾ ਦਾ ਨਾਮ ਸਵਾਹ ਸਵਾਹ ਜਪੀਏ ਤਾਂ। ਸੋ ਇਸ ਪ੍ਰਕਾਰ ਹਜ਼ੂਰ ਕਹਿੰਦੇ ਨੇ, ਬਹੁਤਾ ਬੋਲਣ ਝੱਖਣ ਹੋਏ, ਨਾਨਕ ਬੋਲਣ ਝੱਖਣਾ, ਦੁੱਖ ਛੱਡ ਮੰਗੀਏ ਸੁੱਖ। ਦੁੱਖ ਨੂੰ ਐਕਸੈਪਟ ਨਾ ਕਰੀਏ, ਉਹ ਵੀ ਪਰਮਾਤਮਾ ਦਾ ਦਿੱਤਾ ਹੋਇਆ। ਹਜ਼ੂਰ ਦਾ ਬਚਨ ਹੈ, ਕੇਤਿਆਂ ਦੁੱਖ ਭੂਖ ਸਦ ਮਾਰ, ਇਹ ਪੇ ਦਾਤ ਤੇਰੀ ਦਾਤਾਰ। ਕਈਆਂ ਨੂੰ ਦੁੱਖ ਅਤੇ ਭੁੱਖ ਦੀ ਮਾਰ ਪੈਂਦੀ ਹੈ, ਤਾਂ ਇਹ ਵੀ ਤੇਰੇ ਨੇੜੇ ਹੋਣ ਦਾ ਸਬੱਬ ਬਣਦੀ ਹੈ, ਇਹ ਵੀ ਤੇਰੀ ਦਾਤ ਹੈ। ਇੱਕ ਜਿਹੜਾ ਦੁੱਖ ਵੀ ਮਿਲਣਾ ਹੈ, ਰੱਬ ਦੀ ਦਾਤ ਹੈ। ਇਹਦੇ ਨਾਲ ਪਰਮਾਤਮਾ ਚੇਤੇ ਆਉਂਦਾ ਹੈ, ਦੁੱਖ ਲੱਗ ਗਿਆ ਤਾਂ ਰਾਮ ਪੁਕਾਰਾ ਹੈ, ਸੁੱਖ ਦੇ ਵੇਲੇ ਵਾਹਿਗੁਰੂ ਭੁੱਲਦਾ, ਚਾਹੀਦਾ ਤਾਂ ਨਹੀਂ ਭੁੱਲਣਾ ਪਰ ਭੁੱਲਦਾ। ਸੋ ਇਸ ਪ੍ਰਕਾਰ ਹਜ਼ੂਰ ਕਹਿੰਦੇ ਨੇ, ਝੱਖਾਂ ਮਾਰਨੀਆਂ ਹਨ, ਦੁੱਖ ਨੂੰ ਐਕਸੈਪਟ ਨਾ ਕਰਨਾ, ਅਤੇ ਸੁੱਖ ਹੀ ਮੰਗੀ ਜਾਣਾ, ਅਤੇ ਸ਼ੁਕਰਾਨਾ ਨਾ ਕਰਨਾ। ਵਿਣ ਬੋਲੇ ਜਾਣਾ ਸਭ ਸੁੱਖ, ਜੇ ਤੇਰੇ ਅੰਦਰ ਵਾਹਿਗੁਰੂ ਨਾਲ ਭਾਵਨਾ ਹੈ ਤਾਂ ਤੇਰਾ ਦੁੱਖ ਦਰਦ ਬਿਨਾਂ ਬੋਲਣ ਤੋਂ ਹੀ ਪਰਮਾਤਮਾ ਜਾਣਦਾ। ਇੰਦਰ ਦੀ ਤੇਰੀ ਪੀੜਾ ਜਾਂ ਜਿਸ ਚੀਜ਼ ਦੀ ਤੈਨੂੰ ਲੋੜ ਹੈ, ਬਿਨਾਂ ਹੀ ਕੁਛ ਕਹਿਣ ਤੋਂ ਪਰਮਾਤਮਾ ਜਾਣਦਾ ਹੈ। ਜ਼ਿਲ੍ਹਾ ਹੁਸ਼ਿਆਰਪੁਰ 'ਚ ਜਿਹੜਾ ਗਿਆਨ ਨਗਰ ਹੈ, ਉੱਥੇ ਇੱਕ ਬਾਬਾ ਹਰਨਾਮ ਸਿੰਘ ਜੀ ਮਹਾਂਪੁਰਸ਼ ਵੱਸ ਕੇ ਗਏ ਨੇ। ਉਹਨਾਂ ਦੇ ਥਾਂ 'ਤੇ ਸੀ ਬਾਬਾ ਰਤਨ ਸਿੰਘ, ਅਤੇ ਉਹਨਾਂ ਦੇ ਕੋਲ ਇੱਕ ਜ਼ਿਮੀਂਦਾਰ ਆਇਆ ਕਿਸਾਨ, ਅਤੇ ਉਹ ਆਪਣੀ ਗਰੀਬੀ ਦੇ ਰੋਣੇ ਰੋ ਰਿਹਾ ਸੀ ਵੀ ਗਰੀਬੀ ਹੈ ਜੀ, ਕੋਈ ਰੇਖ 'ਚ ਮੇਖ ਮਾਰੋ। ਉਹ ਕਹਿਣ ਲੱਗੇ, ਸਾਡੇ ਵਿੱਚ ਕੀ ਸਮਰੱਥ ਹੈ ਤੇਰੇ ਨਾਲ ਵੱਧ, ਵੀ ਤੇਰੀ ਗਰੀਬੀ ਦੂਰ ਕਰਦੀ ਹੈ, ਦੁੱਖ ਦੂਰ ਕਰਦੀ, ਤੁਸੀਂ ਸੰਤ ਹੋ ਜੀ। ਕਹਿੰਦੇ, ਫਿਰ ਤੂੰ ਵੀ ਰੱਬ ਦਾ ਨਾਮ ਜਪਿਆ ਕਰ। ਇੰਝ ਕਹਿਣ ਲੱਗੇ। ਉਹ ਕਹਿਣ ਲੱਗਾ, ਜੀ ਅਸੀਂ ਕਿੱਥੇ ਸੰਸਾਰੀ ਬੰਦੇ ਰੱਬ ਦਾ ਨਾਮ ਜਪਣ ਦਾ, ਸਾਡੇ ਕੋਲ ਵਿਹਲ ਹੈ। ਕਹਿੰਦੇ, ਵਿਹਲ ਬਥੇਰਾ ਹੁੰਦਾ, ਇਹ ਬਹਾਨੇ ਹਨ, ਮਨ ਨਹੀਂ ਮੰਨਦਾ, ਵਿਸ਼ਵਾਸ ਨਹੀਂ ਹੁੰਦਾ। ਤੂੰ ਮੇਰੇ 'ਤੇ ਵਿਸ਼ਵਾਸ ਕਰ ਰਿਹਾ ਵੀ ਮੈਂ ਦੁੱਖ ਦੂਰ ਕਰਦਿਆਂ, ਤਾਂ ਕਰ ਰਿਹਾ ਕਿਉਂਕਿ ਮੇਰੇ ਕੋਲ ਪਰਮਾਤਮਾ ਦਾ ਨਾਮ। ਫਿਰ ਵਿਖਾਇਆ ਉਸਨੂੰ ਕਿ ਵੇਖ ਪਰਮਾਤਮਾ ਦੇ ਨਾਮ ਦੀ ਸ਼ਕਤੀ। ਸਾਡੇ ਮਨ 'ਚ ਹੁਣੇ ਫੁਰਨਾ ਆਇਆ ਵੀ ਕੋਈ ਛਕੀਏ, ਸੇਬ ਛਕੀਏ, ਅਤੇ ਵੇਖੀ ਸੇਬ ਇੱਥੇ ਪਹੁੰਚ ਜਾਣਗੇ। ਫਿਰ ਇੱਕ ਬੰਦਾ ਛੇਤੀ ਨਾਲ ਹੀ ਸੇਬ ਲੈ ਕੇ ਪਹੁੰਚਾ। ਕਹਿੰਦੇ, ਪੁੱਛ ਇਹਨੂੰ ਕਿਵੇਂ ਲਿਆ। ਉਹਨੇ ਦੱਸਿਆ ਕਿ ਮੇਰੇ ਅੰਦਰ ਧੂਹ ਪੈਣ ਲੱਗ ਪਈ ਸੀ ਇੱਥੋਂ, ਕਿ ਮੈਂ ਸੰਤਾਂ ਦੇ ਦਰਸ਼ਨ ਕਰਨ ਚੱਲਾਂ ਅਤੇ ਸੇਬ ਲੈ ਕੇ ਜਾਵਾਂ। ਇਸ ਪ੍ਰਕਾਰ ਉਹਨਾਂ ਦੱਸਿਆ ਕਿ ਉਹ ਅੰਤਰਜਾਮੀ ਵਾਹਿਗੁਰੂ ਸਰਵ ਵਿਆਪਕ ਹੈ, ਜਿਸ ਦਾ ਅਸੀਂ ਨਾਮ ਜਪ ਰਹੇ ਹਾਂ, ਉਹ ਇਹਨੂੰ ਪ੍ਰੇਰ ਕੇ ਲਿਆਇਆ ਇੱਥੇ ਸੇਬ ਲੈ ਕੇ ਜਿਹੜਾ ਆਇਆ। ਅਸੀਂ ਕੋਈ ਟੈਲੀਫੋਨ ਨਹੀਂ ਕੀਤਾ ਤੇਰੇ ਸਾਹਮਣੇ, ਕੋਈ ਇਹਨੂੰ ਸੁਨੇਹਾ ਨਹੀਂ ਦਿੱਤਾ, ਆਪਣੇ ਆਪ ਲੈ ਆਇਆ। ਇਸ ਤਰ੍ਹਾਂ ਪਰਮਾਤਮਾ ਦੇ ਉੱਪਰ ਵਿਸ਼ਵਾਸ ਕਰੋ, ਮਾਇਆ 'ਤੇ, ਜੀਆਂ 'ਤੇ, ਸਰੀਰਾਂ 'ਤੇ ਨਹੀਂ। ਸੁੱਖ ਦੀ ਇੱਛਾ ਘੱਟ ਰੱਖੋ, ਪਰਮਾਤਮਾ ਦੇ ਨਾਲ ਜੁੜੇ ਰਹੋ, ਆਪਣੇ ਆਪ ਹੀ ਸਭ ਕੁਛ ਮਿਲਦਾ। ਵਿਣ ਬੋਲੇ ਜਾਣਾ ਸਭ ਸੋਏ, ਸਭ ਕੁਝ ਜਾਣਦਾ ਪਰਮਾਤਮਾ। ਜਿਨ ਕੰਨ ਕੀਤੇ ਅੱਖੀ ਨਾਕ, ਜਿਹਨੇ ਤੈਨੂੰ ਕੰਨ ਦਿੱਤੇ ਅੱਖਾਂ ਅਤੇ ਨੱਕ ਦਿੱਤਾ। ਸੋ ਇਸ ਪ੍ਰਕਾਰ ਤੂੰ ਲਾਇਆ ਭਾਵੇਂ ਪੁੱਠੇ ਪਾਸੇ ਇਹਨਾਂ ਨੂੰ, ਕੰਨਾਂ ਨੂੰ ਰੱਬ ਦਾ ਨਾਮ ਸੁਣਨ ਵਾਸਤੇ ਭੇਜਿਆ ਗਿਆ ਸੀ, ਅੱਖਾਂ ਨੂੰ ਪਰਮਾਤਮਾ ਦੀ ਜੋਤ ਦਾ ਦਰਸ਼ਨ ਕਰਨ ਲਈ ਦਿੱਤੀਆਂ ਗਈਆਂ ਸੀ, ਜਿਹਨੇ ਅੱਖਾਂ ਨੱਕ ਕੰਨ ਸਭ ਕੁਝ ਤੈਨੂੰ ਦਿੱਤਾ, ਜਿਹਨੇ ਜੇਵਾ ਦਿੱਤੀ ਬੋਲੇ ਤਾਤ, ਜੇਵਾ ਦਿੱਤੀ ਸੀ ਕਿ ਤਾਤ ਪਿਆਰੇ ਬਚਨ ਬੋਲੇ ਵਾਹਿਗੁਰੂ ਦੇ ਨਾਮ ਦੇ। ਦੂਜਾ ਅਰਥ ਤਾਤ ਦਾ, ਜਿਹੜੀ ਜੇਵਾ ਰੱਬ ਦੀ ਦਿੱਤੀ ਹੋਈ, ਤਾੜ ਤਾੜ ਬਚਨ ਤੇਜ਼ ਤੇਜ਼ ਬੋਲਦੀ ਹੈ। ਜਿਨ ਮਨ ਰੱਖਿਆ ਅਗਨੀ ਪਾਏ, ਜਿਹਨੇ ਮਾਂ ਦੇ ਗਰਭ ਦੀ ਅੱਗ ਵਿੱਚ ਪਾ ਕੇ ਵੀ ਤੇਰੀ ਰੱਖਿਆ ਕੀਤੀ, ਅੱਗ ਨੇ ਸਾੜਿਆ ਨਹੀਂ ਤੈਨੂੰ। ਵਾਜਿਆ ਪਵਨ ਆਖਿਆ ਸਭ ਜਾਏ, ਤੇਰੇ ਸਰੀਰ ਵਿੱਚ ਵੀ ਅਗਨੀ ਤੱਤ ਹੈ, ਤੈਨੂੰ ਸਾੜਦਾ ਨਹੀਂ। ਔਰ ਇਸ ਪ੍ਰਕਾਰ ਜਿਹੜੀ ਹਵਾ ਦਾ ਵਾਜਿਆ ਵੱਜ ਰਿਹਾ, ਉਹਦੇ ਕਰਕੇ ਸਭ ਕੋਈ ਸਾਰੀਆਂ ਜਗ੍ਹਾ 'ਤੇ ਬਚਨ ਬੋਲ ਰਿਹਾ ਹੈ। ਜੇ ਰੱਬ ਹਵਾ ਦਾ ਵਾਜਾ ਨਾ ਵਜਾਏ ਤਾਂ ਕੋਈ ਬੋਲ ਚਾਲ ਨਹੀਂ ਸਕਦਾ। ਜੇਤਾ ਮੋਹ ਪ੍ਰੀਤ ਸਵਾ, ਜਿੰਨਾ ਕੁ ਮੋਹ ਹੈ ਸੰਸਾਰ 'ਚ ਪਸਰਿਆ, ਜਿੰਨੀਆਂ ਪ੍ਰੀਤਾਂ ਹਨ, ਜਿੰਨੇ ਕੁ ਸਵਾਦ ਨੇ, ਰਸ ਨੇ, ਸਭਾ ਕਾਲਖ ਦਾਗਾ ਦਾ ਰਸ ਸੋਇਨਾ, ਰਸ ਰੂਪਾ ਕਾਮਣ, ਰਸ ਪਰਮਲਕੀ ਵਾਸ, ਰਸ ਘੋੜੇ, ਰਸ ਸੇਜਾ ਮੰਦਰ, ਰਸ ਮੀਠਾ, ਰਸ ਮਾਸ, ਇਹ ਅੰਦਰ ਰਸ ਵਸੇ ਹੋਏ ਨੇ। ਤਾਂ ਹਜ਼ੂਰ ਕਹਿੰਦੇ, ਸਾਰੇ ਕਾਲਖ ਲਾਉਣ ਵਾਲੇ ਨੇ, ਦਾਗ ਹੀ ਦਾਗ ਹਨ, ਭਾਵ ਦੋਸ਼ਾਂ ਰੂਪੀ ਦਾਗ। ਦਾਗ ਵਚਨ ਆ ਗਿਆ, ਦਾਗ ਦੋ ਸਮੂਹ ਚੱਲਿਆ ਲਾਏ। ਇਹ ਜੀਵ ਇਹਨਾਂ ਚੀਜ਼ਾਂ 'ਚ ਫਸ ਕੇ ਕਾਲਖ ਸਹੇੜੀ ਦੋਸ਼ਾਂ ਰੂਪੀ ਦਾਗ ਆਪੇ ਆਪਣੇ ਅੰਤਸ਼ਕਰਨ ਹਿਰਦੇ ਰੂਪੀ ਹਿਰਦੇ 'ਚ ਸੰਸਕਾਰ ਬਣ ਕੇ ਲੱਗੇ ਦਾਗ ਉਹ ਲੈ ਕੇ ਚੱਲਿਆ ਪਰਲੋਕ ਨੂੰ। ਦਰਗਹਿ ਬੈਸਣ ਨਾਹੀਂ ਜਾਏ, ਇਸ ਤਰ੍ਹਾਂ ਦੇ ਜੀਵ ਨੂੰ ਦਰਗਾਹ ਵਿੱਚ ਬੈਠਣ ਲਈ ਚੰਗੀ ਜਗ੍ਹਾ ਨਹੀਂ ਮਿਲਦੀ। ਕਰਮ ਮਿਲੈ ਆਖਣ ਤੇਰਾ ਨਾਉਂ, ਹਜ਼ੂਰ ਕਹਿੰਦੇ ਜੀਆਂ ਦੇ ਕੀ ਵੱਸ ਹੈ, ਤੇਰਾ ਕਰਮ ਬਖਸ਼ਿਸ਼ ਹੋਵੇ ਤਾਂ ਨਾਮ ਜਪਣ ਦਾ ਗੁਣ ਪ੍ਰਾਪਤ ਹੁੰਦਾ, ਤਾਂ ਤੇਰਾ ਨਾਮ ਬੋਲਿਆ ਜਾ ਸਕਦਾ ਜੇ ਤੇਰੀ ਬਖਸ਼ਿਸ਼ ਹੋਵੇ। ਜਿੱਤ ਲੱਗ ਤਰਨਾ ਹੋਰ ਨਹੀਂ ਥਾਂ, ਜਿਸ ਨਾਮ ਨਾਲ ਲੱਗ ਕੇ ਸੰਸਾਰ ਤੋਂ ਤਰਿਆ ਜਾਂਦਾ ਹੋਰ ਤਾਂ ਕੋਈ ਜਗ੍ਹਾ ਥਾਂ ਹੈ ਹੀ ਨਹੀਂ ਜਿੱਥੇ ਤਰਿਆ ਜਾ ਸਕੇ। ਜੇ ਕੋਈ ਡੁੱਬੈ ਫਿਰ ਹੋਵੇ ਸਾਰ, ਜੇ ਕੋਈ ਡੁੱਬ ਰਿਹਾ ਹੋਵੇ ਵਿਕਾਰਾਂ 'ਚ ਉਹ ਵੀ ਤੇਰੇ ਨਾਮ ਨਾਲ ਜੁੜ ਜੇ ਤਾਂ ਤੂੰ ਫਿਰ ਵੀ ਉਹਦੀ ਸਾਰ ਸੰਭਾਲ ਕਰਦਾ। ਇਹ ਤੇਰੀ ਦਇਆ ਦ੍ਰਿਸ਼ਟੀ ਹੈ ਕਿ ਸੰਸਾਰ ਵਿਕਾਰਾਂ 'ਚ ਡੁੱਬੇ ਹੋਏ ਜੀਵ ਨੂੰ ਵੀ ਤੂੰ ਸੰਭਾਲ ਲੈਂਦਾ। ਨਾਨਕ ਸੱਚਾ ਸਰਬ ਦਾ ਤਾਰ, ਹਜ਼ੂਰ ਕਹਿੰਦੇ ਭਾਈ ਮਰਦਾਨਿਆਂ, ਸੱਚਾ ਅਕਾਲ ਪੁਰਖ ਸਾਰੀ ਸ੍ਰਿਸ਼ਟੀ ਨੂੰ ਦਾਤਾਂ ਦੇਣ ਵਾਲਾ ਦਾਤਾਰ ਇੱਕ ਹੈ, ਇੱਕ ਦਾਤਾਰ ਸਗਲ ਹੈ ਜਾਚਕ, ਬਾਕੀ ਮੰਗਤੇ ਹੀ ਹਨ। ਇਸ ਪ੍ਰਕਾਰ ਦਾ ਉਪਦੇਸ਼ ਸਤਿਗੁਰੂ ਮਹਾਰਾਜ ਨੇ ਦਿੱਤਾ। ਜਦੋਂ ਇਹ ਸਾਰਾ ਸ਼ਬਦ ਉਚਾਰਨ ਹੋਇਆ ਗਾਇਆ ਗਿਆ ਅਤੇ ਕੋੜੀ ਫਕੀਰ ਦਾ ਕੋੜ ਵੀ ਜਾਂਦਾ ਰਿਹਾ, ਅਤੇ ਇਸ ਪ੍ਰਕਾਰ ਇਹ ਬਚਨ ਸਾਰੇ ਸੰਸਾਰ ਦੀ ਕਲਿਆਣ ਵਾਸਤੇ ਇੱਕ ਸ਼ਬਦ ਬਣ ਗਿਆ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਗਿਆ, ਅੱਜ ਵੀ ਸਾਡੀ ਰਹਿਨੁਮਾਈ ਕਰ ਰਿਹਾ। ਹਜ਼ੂਰ ਦਾ ਬੋਲ ਬਚਨ ਹੋਈਆਂ ਭੁੱਲਾਂ ਚੁੱਕਾਂ ਸਤਿਗੁਰੂ ਮਹਾਰਾਜ ਅਤੇ ਆਪ ਗੁਰੂ ਕੀ ਸੰਗਤ ਨੇ ਖਿਮਾ ਕਰਨੀਆਂ, ਅੱਗੇ ਵਾਸਤੇ ਸੁਮਤ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।